सर्प कला समरथ डोलन तेरा कह प्रभु नानक दे कर हथ जाहि कुल ते प्रगट होय ताहि कुल को नाम पुन द्वादश गोरिंद का मेरी है परनाम। तेरे कवन कवन गुण कह कह गावा तू साहिब गुणी निधाना तेरी महिमा वर्णना साका तू ठाकुर ऊच भगवाना ना हौ जति सती नहीं पड़या मूर्ख मुगदा जन्म भया प्रणवत नानक तिनकी सरना जिन तू नाही। जां गुरमत अनुसार जड़ा जीवन है वो है सतगुरु दे हुक्म उते चलना, क्योंकि सिख मत की जड़ी शुरुआत हुई सी, क्योंकि गुरु नानक साहब जो गुरबाणी उच्चारण करते ने ते सारी गुरबाणी का केंद्रीय भाव समझा जाता जपजी साहब न। जेकर मैं ये कहां कि जपजी साहब की जड़ी तुक मैं तुहाडे सामने बोलन लगा कि सारे जपजी का जेकर केंद्रीय जड़ा मुख रहाओ की तुक भावें जपजी विच किते रहाओ नहीं आया, जेकर असी इस तुक नूं रहाओ दी तुक समझ लईए, रहाओ है कि जिहड़ा सारे शब्द दी ओह तुक हुंदी जिहड़ा केंद्री भाव है जिहदे जिस तुक दे आले दुआले ओह बाकी तुके सच दे विच समा जाणा। ते ओह गुरु साहिब गुरबाणी दे विच लिखदे कहिंदे जग जन्म मरन भगा, इह संसार उत्ते जिहड़ा जम्मण ते मरन दा जिहड़ा इह आउण जाण दा जिहड़ा इह बणिया होया इह मनुख इस 84 लाख जून दे राही वख वख जूना दे विच जिहड़ा इह भुगतदा रहिंदा आउंदा जांदा रहिंदा इह सारा कुछ नास हो जांदा खत्म हो जांदा जदों हिरदे दे विच प्रतीत आ जावे, जदों हिरदे दे विच विश्वास आ जावे। ते प्रतीत ही है आई जिन जन कै तिन को पदवी उच पई। ते उत्थे गुरु साहब इह भी दस दिता कि जिन्हां दे हिरदे दे विच प्रतीत आ गई विश्वास आ गया अपने गुरु दे उत्ते कि जो मेरा गुरु कहिंदा है यह बिल्कुल ठीक है, जो गुरु कहिंदा मैं उसे तरह करांगा, अगों की क्यों किवें जां किंतु वाली कोई गल नहीं, तर्क कोई नहीं। इस तरह की प्रतीत जिहड़ी भाई लहणा गुरु अंगद साहब जिहड़े सन भाई लहणे दे नाम विच गुरु नानक दे उत्ते करदे ने, जेकर गुरु नानक साहब यह गल कहिंदे ने कि किकर ते चढ़ जा लैणिया इस तों मठियाई चढ़ेगी, ते प्रतीत है अपने गुरु दे बचन उत्ते कि सचमुच मठियाई चढ़ेगी। ते संसारक नजर वाला ये जिहड़ी है ये तर्क कर सकदा कि भला किकरां तों मठियाईयां चढ़दियां ने, श्री चंद ने तर्क कीता बाहों फड़ लिया लैणे नूं लैणिया की करन लगा, कहिंदा कि किकर ते चढ़न लगा टाण हलावांगा मठियाई चढ़ेगी, ਕਹਿੰਦਾ ਭਲਾ ਅੱਜ ਤੱਕ ਕਿਸੇ ਨੇ ਕਿੱਕਰਾਂ ਤੋਂ ਮਠਿਆਈਆਂ ਝੜਦੀਆਂ ਵੇਖੀਆਂ ਨੇ, ਕਹਿੰਦਾ ਇਹ ਮੈਨੂੰ ਵਿਸ਼ਵਾਸ ਹੈ ਆਪਣੇ ਗੁਰੂ ਦੇ ਬਚਨ ਉੱਤੇ, ਮੇਰੇ ਗੁਰੂ ਨੇ ਜੇ ਗੱਲ ਆਖੀ ਏ ਉਹ ਸੱਚ ਹੋਵੇਗੀ। ਤੇ ਸੱਚ ਜਾਣਿਓ ਜਿਨ੍ਹਾਂ ਨੇ ਪ੍ਰਤੀਤ ਕੀਤੀ ਉਹਨਾਂ ਨੂੰ ਗੁਰੂ ਸਾਹਿਬ ਨੇ ਇੰਨਾ ਪਿਆਰਿਆ ਇੰਨਾ ਸਤਿਕਾਰਿਆ, ਜਿਹੜਾ ਬਚਨ ਗੁਰੂ ਸਾਹਿਬ ਲਿਖਦੇ ਨੇ ਕਿ ਤਿੰਨ ਕੋ ਪਦਵੀ ਉੱਚ ਪਈ। ਤੇ ਸੱਚਮੁੱਚ ਗੁਰੂ ਨਾਨਕ ਸਾਹਿਬ ਦੇ ਕੋਲ ਇਸ ਤੋਂ ਵੱਡੀ ਪਦਵੀ ਹੈ ਨਹੀਂ ਸੀ ਸੰਸਾਰ ਉੱਤੇ ਦੇਣ ਵਾਸਤੇ ਕਿ ਉਹ ਆਪਣਾ ਆਪ ਆਪਣਾ ਸਿੰਘਾਸਣ ਆਪਣਾ ਰੁਤਬਾ ਜਿਹੜਾ ਸੀ ਉਹ ਗੁਰੂ ਸਾਹਿਬ ਉਸ ਲੈਣੇ ਨੂੰ ਦੇ ਦਿੰਦੇ ਨੇ, ਆਪਣੇ ਅੰਗ ਨਾਲ ਲਾ ਕੇ ਅੰਗਦ ਬਣਾ ਲਿਆ। ਤੇ ਉਹਨੂੰ ਆਖਿਆ ਕਿ ਤੂੰ ਇਸ ਰਾਜ ਜੋ ਗੱਦੀ ਉੱਤੇ ਬੈਠਣ ਵਾਸਤੇ ਕਾਬਲ ਹੈ, ਪ੍ਰਤੀਤ ਹੀ ਹੈ ਆਈ ਜਿਨ ਜਨਕੈ ਤਿੰਨ ਕੋ ਪਦਵੀ ਉੱਚ ਪਈ, ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ, ਜਿਸ ਦੇ ਹਿਰਦੇ ਦੇ ਵਿੱਚ ਗੁਰੂ ਦੀ ਪ੍ਰਤੀਤ ਹੈ, ਪਰਮੇਸ਼ਰ ਦੀ ਯਾਦ, ਪਰਮੇਸ਼ਰ ਦੇ ਸਿਮਰਨ ਨੂੰ ਕਰਨਾ, ਪਰਮੇਸ਼ਰ ਦੇ ਹੁਕਮ ਦਾ ਚੇਤਾ, ਉਹ ਉਸੇ ਮਨੁੱਖ ਨੂੰ ਆਉਂਦਾ ਜਿਹਨੂੰ ਵਿਸ਼ਵਾਸ ਹੈ। ਜਿਹੜਾ ਦੋਵੱਲੀ ਸੋਚ ਵਾਲਾ, ਦੋ ਸੋਚਾਂ ਵਾਲਾ, ਪਤਾ ਨਹੀਂ ਹੋਵੇਗਾ ਜਾਂ ਨਾ ਹੋਵੇਗਾ, ਗੁਰੂ ਸਾਹਿਬ ਨੇ ਕਹਿ ਤੇ ਦਿੱਤਾ ਕਿ ਤੂੰ 40 ਮਾਲਾ ਭਜਨ ਦੀਆਂ ਭਗਾਉਤੀ ਦੀਆਂ, ਫੇਰ ਤੇਰਾ ਸਰੀਰ ਠੀਕ ਹੋ ਜਾਵੇਗਾ, ਤੇਰੀ ਮਨੋਕਾਮਨਾ ਪੂਰੀ ਹੋ ਜਾਵੇਗੀ। ਪਤਾ ਨਹੀਂ ਹੋਵੇਗੀ ਕਿ ਨਹੀਂ ਹੋਵੇਗੀ, ਮੈਂ ਕਰੀ ਤੇ ਜਾਂਦਾ ਹਾਂ, ਟਾਈਮ ਵੀ ਖਰਾਬ ਕਰਦਾ, ਸਿਰ ਦਾ ਵੀ ਜ਼ੋਰ ਲੱਗਦਾ ਹੈ, ਪਤਾ ਨਹੀਂ ਕੰਮ ਬਣੇਗਾ ਜਾਂ ਨਾ ਬਣੇਗਾ। ਸੱਚ ਜਾਣਿਓ, ਦੋ ਸੋਚਾਂ ਵਿੱਚ ਫਸਿਆ ਹੋਇਆ ਮਨੁੱਖ ਹੈ ਜਿਹੜਾ, ਉਹ ਖਤਮ ਹੋ ਜਾਂਦਾ, ਡੁੱਬ ਜਾਂਦਾ ਆਪਣੀ ਸੋਚ ਕਰਕੇ, ਉਹ ਵਿਅਰਥ ਹੋ ਜਾਂਦਾ ਉਸ ਕਾਰਜ ਤੋਂ। ਗੁਰੂ ਸਾਹਿਬ ਇਸੇ ਕਰਕੇ ਕਹਿੰਦੇ, ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ। ਅਸਲ ਦੇ ਵਿੱਚ ਚੇਤਾ ਹੀ ਪਰਮੇਸ਼ਰ ਨੂੰ, ਉਸ ਮਨੁੱਖ ਨੂੰ ਚੇਤਾ ਆਉਂਦਾ ਪਰਮੇਸ਼ਰ ਦਾ, ਜਿਹਦੇ ਹਿਰਦੇ ਦੇ ਵਿੱਚ ਗੁਰੂ ਦੀ ਪ੍ਰਤੀਤ ਹੈ। ਤੇ ਸਤਸੰਗੀਓ, ਸੱਚ ਕਰਕੇ ਜਾਣਿਓ, ਗੁਰੂ ਸਾਹਿਬ ਉੱਥੇ ਇਹ ਵੀ ਬਚਨ ਲਿਖਦੇ ਨੇ ਕਿ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ, ਤੇ ਉਸ ਨੂੰ ਸੁਖ ਨਾ ਉਪਜੈ ਭਾਵੈ ਸੌ ਗੇੜਾ ਆਵੋ ਜਾਓ। ਕਿਉਂਕਿ ਗੁਰਬਾਣੀ ਦੋ ਜਿਹੜੇ ਨੇ, ਜਿਨ੍ਹਾਂ ਨੂੰ ਯੋਗ ਮਤ ਦੇ ਵਿੱਚ ਯਮ ਤੇ ਨਿਯਮ ਆਖਿਆ ਜਾਂਦਾ, ਹੱਠ ਯੋਗ ਦੀਆਂ ਨਿਸ਼ਾਨੀਆਂ, ਰਾਜ ਯੋਗ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ। ਯਮ ਉਹ ਨੇ ਜਿਨ੍ਹਾਂ ਨੂੰ ਕਰਨਾ ਜ਼ਰੂਰੀ ਹੁੰਦਾ, ਨਾਮ ਸਿਮਰਨ ਕਰਨਾ, ਜਾਂ ਉਹਨਾਂ ਦੇ ਯੋਗ ਮਤ ਅਨੁਸਾਰ, ਮੈਂ ਗੁਰਮਤ ਦੇ ਸਿਧਾਂਤਾਂ ਅਨੁਸਾਰ ਤੁਹਾਨੂੰ ਦੱਸ ਸਕਦਾ ਕਿ ਨਾਮ ਸਿਮਰਨ ਕਰਨਾ, ਸੁੱਚ ਸੋਧ ਰੱਖਣੀ, ਆਪਣਾ ਆਹਾਰ ਸ਼ੁੱਧ ਕਰਨਾ, ਜੋ ਕੁਝ ਕਰਨਾ ਉਹਨਾਂ ਨੂੰ ਯਮ ਆਖਦੇ ਨੇ। ਤੇ ਨਿਯਮ ਹਨ ਜਿਨ੍ਹਾਂ ਨੂੰ ਨਹੀਂ ਕਰਨਾ, ਮਾਂ ਸ਼ਰਾਬ ਦੀ ਵਰਤੋਂ ਨਹੀਂ ਕਰਨੀ, ਕਿਸੇ ਨਾਲ ਮੰਦਾ ਫਿੱਕਾ ਨਹੀਂ ਬੋਲਣਾ, ਜਿਹੜਾ ਕੁਛ ਨਾ ਕਰਨਾ ਹੋਵੇ ਉਹਨਾਂ ਨੂੰ ਉਹਨਾਂ ਨੇ ਨਾਮ ਦਿੱਤਾ ਨਿਯਮ। ਤੇ ਗੁਰੂ ਸਾਹਿਬ ਜਦੋਂ ਗੁਰਬਾਣੀ ਦੀ ਰਚਨਾ ਕਰਦੇ ਨੇ, ਗੁਰੂ ਸਾਹਿਬ ਦੀ ਗੁਰਬਾਣੀ ਉੱਤੇ ਉਹ ਪ੍ਰਭਾਵ ਜ਼ਰੂਰ ਹੈ, ਤੇ ਉੱਥੇ ਉਹ ਪੈਰਲਲ ਦੋਵੇਂ ਪਾਸੇ ਦੱਸਦੇ ਨੇ, ਜਿੱਥੇ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਹਰ ਕੋ ਨਾਮ ਸਦਾ ਸੁਖਦਾਈ, ਤੇ ਉੱਥੇ ਦੂਸਰੇ ਪਾਸੇ ਇਹ ਵੀ ਸਿੱਟਾ ਕੱਢ ਕੇ ਦੱਸਦੇ ਨੇ ਕਿ ਜਿਹੜਾ ਨਹੀਂ ਜਾਪਦਾ ਹਰ ਕੇ ਨਾਮ ਬਿਨਾਂ ਦੁੱਖ ਪਾਵੈ। ਉੱਥੇ ਗੁਰੂ ਸਾਹਿਬ ਜਦੋਂ ਪ੍ਰਤੀਤ ਬਾਰੇ ਲਿਖਣ ਲੱਗੇ, ਤੇ ਉੱਥੇ ਜਦੋਂ ਇਹ ਲਿਖਿਆ ਕਿ ਤਿੰਨ ਕੋ ਪਦਵੀ ਉੱਚ ਪਈ, ਜੇਕਰ ਪ੍ਰਤੀਤ ਹੈ ਆਪਣੇ ਗੁਰੂ ਦੇ ਉੱਤੇ ਤੇ ਉੱਚੀਆਂ ਪਦਵੀਆਂ ਹਾਸਲ ਹੋ ਜਾਂਦੀਆਂ ਨੇ, ਤੇ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਜੇ ਦੂਸਰੇ ਪਾਸੇ ਹਿਰਦੇ ਦੇ ਵਿੱਚ ਸਤਿਗੁਰੂ ਦੀ ਪ੍ਰਤੀਤ ਨਾ ਆਈ, ਤੇ ਸ਼ਬਦ ਨਾ ਲਾਗੋ ਭਾਓ, ਸ਼ਬਦ ਦਾ ਪ੍ਰੇਮ ਨਾ ਹਿਰਦੇ ਦੇ ਵਿੱਚ ਜਾਗ ਗਿਆ, ਗੁਰਬਾਣੀ ਦਾ ਪ੍ਰੇਮ ਨਾ ਜਾਗ ਗਿਆ, ਨਾਮ ਦੇ ਨਾਲ ਪ੍ਰੇਮ ਨਾ ਹੋਇਆ, ਜਿਹੜਾ ਨਾਮ ਸ਼ਬਦ ਰੂਪ ਵਿੱਚ ਗੁਰੂ ਸਾਹਿਬ ਸਾਨੂੰ ਦਿੱਤਾ ਹੈ ਉਹਦੇ ਨਾਲ ਪ੍ਰੇਮ ਨਾ ਹੋਇਆ, ਉਸ ਨੂੰ ਸੁਖ ਨਾ ਉਪਜੈ ਭਾਵੈ ਸੌ ਗੇੜਾ ਆਵੋ ਜਾਓ। ਇਹ ਗੁਰਬਾਣੀ ਦਾ ਕਥਨ ਹੈ, ਗੁਰਮਤ ਦੇ ਉਹ ਸਿਧਾਂਤ ਨੇ ਜਿਹੜੇ ਗੁਰਬਾਣੀ ਦੇ ਵਿੱਚ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਗੁਰੂ ਸਾਹਿਬ ਜੀਵਨ ਬਦਲਣ ਵਾਸਤੇ, ਸਾਡੇ ਵਾਸਤੇ ਉਸ ਰਚਨਾ ਨੂੰ ਰਚ ਗਏ ਕਿ ਉਸ ਮਨੁੱਖ ਨੂੰ ਸੁਖ ਨਹੀਂ ਆ ਸਕਦਾ ਭਾਵੇਂ ਸੌ ਗੇੜਾ ਇਹ ਸੰਸਾਰ ਤੇ ਆਉਂਦਾ ਜਾਂਦਾ ਰਹੇ। ਗੁਰੂ ਗੋਬਿੰਦ ਸਿੰਘ ਵੀ, ਕਿਉਂਕਿ ਗੁਰਮਤ ਦਾ ਸਿਧਾਂਤ ਜਿਹੜਾ ਗੁਰੂ ਨਾਨਕ ਸਾਹਿਬ ਪ੍ਰਚਾਰਦੇ ਰਹੇ, ਉਹਨਾਂ ਸਿਧਾਂਤਾਂ ਨੂੰ ਦੁਬਾਰਲੇ ਬਾਅਦ ਵਾਲੇ ਜਿਹੜੇ ਗੁਰੂ ਸਾਹਿਬਾਨ ਨੇ, ਉਹਨਾਂ ਨੇ ਦੁਹਰਾਇਆ, ਪ੍ਰਚਾਰਿਆ, ਸੌਖਿਆ ਕਰਕੇ ਸਮਝਾਉਣ ਦਾ ਵੀ ਯਤਨ ਕੀਤਾ। ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਆਉਂਦਾ ਅਕਾਲ ਉਸਤਤ ਬਾਣੀ ਵਿੱਚ, ਉਹ ਕਹਿੰਦੇ, ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਉਹ ਕਹਿੰਦੇ ਕਿ ਜਿਹੜਾ ਤੋਪ ਜੀ ਹੈ, ਤੋਪ ਚਲਾਉਣ ਵਾਲਾ ਜਾਂ ਕੋਈ ਬੰਦੂਕ ਚਲਾਉਣ ਵਾਲਾ, ਕੋਈ ਵੀ ਇਸ ਤਰ੍ਹਾਂ ਦਾ ਮਨੁੱਖ ਜਿਹੜਾ ਝੁੱਕ ਕੇ ਉਸ ਤੋਪ ਨੂੰ ਜਾਂ ਉਸ ਬੰਦੂਕ ਨੂੰ ਚਲਾਉਂਦਾ, ਉਹ ਵੀ ਉਹਦਾ ਵੀ ਸਿਰ ਝੁਕਦਾ ਹੈ, ਸਿਰ ਝੁਕਾ ਕੇ ਨੀਵੇਂ ਹੋ ਕੇ, ਤੇ ਉਹ ਜਿਹੜਾ ਤੋਪ ਹੈ ਜਿਹੜੀ ਉਹ ਚਲਾਈ ਜਾਂਦੀ ਹੈ, ਪਰ ਉਸ ਦੇ ਵਿੱਚ ਉਹ ਭਾਵਨਾ ਨਹੀਂ ਜਿਹੜਾ ਕੋਈ ਸਿੱਖ ਨਿਰਮਲ ਭਾਵਨਾ ਲੈ ਕੇ ਆਪਣੇ ਗੁਰੂ ਨੂੰ ਵੰਦਨਾ ਕਰਦਾ, ਅਸ਼ਟਾਂਗ ਪ੍ਰਣਾਮ ਕਰਦਾ, ਸਿਰ ਝੁਕਾਉਂਦਾ। ਭਾਵਨਾ ਦੀ ਗੱਲ ਕਰਨ ਲੱਗਾ, ਪ੍ਰਤੀਤ ਦੀ ਗੱਲ ਕਰਨ ਲੱਗਾ ਕਿ ਗੁਰੂ ਗੋਬਿੰਦ ਸਿੰਘ ਲਿਖਦੇ ਕਿ ਸਿੱਜਦੇ ਕਰੇ ਅਨੇਕ ਅਨੇਕ ਤੋਪ ਚੀ ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਹਾ ਭਯੋ ਮਲ ਜੋ ਪੈ ਕੱਢਤ ਅਨੇਕ ਡੰਡ ਸੋ ਤੋ ਨਾ ਡੰਡੋਤ ਅਸਟਾਂਗ ਅਥਤੀਸ ਕੋ ਕਿ ਜਿਹੜਾ ਮੱਲ ਹੈ ਪਹਿਲਵਾਨ ਹੈ ਉਹ ਵੀ ਬਹੁਤ ਵਾਰੀ ਝੁਕਦਾ ਜਦੋਂ ਡੰਡ ਲਾਉਂਦਾ ਵਾਰ ਵਾਰ ਸਿਰ ਉਹਦਾ ਨੀਵਾਂ ਹੁੰਦਾ ਝੁਕਦਾ ਉਹ ਵੀ ਕੋਈ ਬੰਦਨਾ ਨਹੀਂ ਪਰਮੇਸ਼ਰ ਨੂੰ ਨਮਸਕਾਰ ਨਹੀਂ ਕਰ ਰਿਹਾ ਉਸ ਦੀ ਭਾਵਨਾ ਇਹ ਨਹੀਂ ਕਿ ਮੈਂ ਪਰਮੇਸ਼ਰ ਨੂੰ ਵਾਰ ਵਾਰ ਨਮਸਕਾਰ ਕਰ ਰਿਹਾ ਉਹਨੂੰ ਸਿਰ ਝੁਕਾ ਰਿਹਾ ਉਸ ਦੀ ਭਾਵਨਾ ਤੇ ਆਪਣਾ ਮਿਹਨਤ ਕਰਨਾ ਹੈ ਆਪਣੀ ਵਰਜਿਸ਼ ਕਰਨਾ ਸਰੀਰ ਬਣਾਉਣਾ ਤੇ ਕਹਾ ਪਯੋ ਰੋਗੀ ਜੋ ਪੈ ਡਾਰਿਓ ਰਹਿਓ ਉਰਦ ਮੁਖ ਮਨ ਤੇ ਨਾ ਮੂੰਡ ਨਿਹਰਾਇਓ ਆਤ ਤੀਸ ਕੋ ਕਹਿੰਦੇ ਜੇਕਰ ਕੋਈ ਰੋਗੀ ਹੈ ਉਸ ਤੋਂ ਸਿੱਧਿਆਂ ਹੋ ਕੇ ਤੁਰਿਆ ਨਹੀਂ ਜਾਂਦਾ ਉਹ ਖੰਘ ਦਾ ਖੰਘਾਰਦਾ ਹੋਇਆ ਆਪਣੇ ਸਰੀਰ ਵਿੱਚ ਕੁੱਭ ਪੈ ਚੁੱਕਾ ਤੇ ਸਿਰ ਝੁਕਾ ਕੇ ਤੁਰਦਾ ਪਿਆ ਹੈ ਤੇ ਉਹ ਵੀ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਉਹ ਪਰਮੇਸ਼ਰ ਨੂੰ ਵੰਦਨਾ ਕਰਦਾ ਪਿਆ ਸਿਰ ਝੁਕਾ ਕੇ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਇੱਕ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ ਕਿ ਕਾਮਨਾ ਤੋਂ ਬਗੈਰ ਮਨੁੱਖ ਦਾਮਨਾ ਦੇ ਵਿੱਚ ਪੈਸਿਆਂ ਦੇ ਵਿੱਚ ਖਚਤ ਵਿਕਾਰਾਂ ਦੇ ਵਿੱਚ ਖਚਤ ਇਸ ਮੋਹ ਮਾਇਆ ਦੇ ਵਿੱਚ ਖਚਤ ਰਿਹਾ ਸਾਰੀ ਉਮਰ ਪਰ ਭਾਵਨਾ ਨਾ ਬਣੀ ਉਹ ਭਾਵੇਂ ਜਿੰਨੇ ਮਰਜ਼ੀ ਮੱਥੇ ਟੇਕੀ ਜਾਏ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਉਹਨੂੰ ਗੁਰੂ ਆਪਣੇ ਗੁਰੂ ਨੂੰ ਉਹ ਰਿਝਾ ਨਹੀਂ ਸਕਦਾ ਖੁਸ਼ ਨਹੀਂ ਕਰ ਸਕਦਾ ਇੱਕ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ ਇੱਕ ਭਾਵਨਾ ਤੋਂ ਬਗੈਰ ਜਿਹੜਾ ਹੈ ਉਹ ਪਰਮੇਸ਼ਰ ਨੂੰ ਨਹੀਂ ਪਾ ਸਕਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਇੱਕ ਥਾਂ ਬਚਨ ਆਉਂਦਾ ਉਹ ਇੱਕ ਥਾਂ ਬਚਨ ਕਰਦੇ ਨੇ ਕਹਿੰਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀਵਾਨ ਵਿੱਚ ਆਏ ਤੇ ਸਿੱਖ ਪੜ੍ਹਦੇ ਪਏ ਸਨ ਕਿ ਸਤਿਗੁਰ ਤਾਰਨਗੇ ਅਤੀਤ ਅਤੀਤ ਤੋਂ ਭਾਵ ਹੈ ਅਤੀਤ ਹੁੰਦਾ ਪੁਰਾਣਾ ਪੁਰਾਤਨ ਅਤੀਤ ਸਮਾਂ ਪੁਰਾਣਾ ਸਮਾਂ ਭਾਵ ਜਿਹੜਾ ਪਹਿਲਾਂ ਆਇਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਉਹਨੂੰ ਉਤਾਰੇਗਾ ਜਿਹਦੀ ਤਪੱਸਿਆ ਬੰਦਗੀ ਨੂੰ ਜ਼ਿਆਦਾ ਸਮਾਂ ਹੋ ਗਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਉਹ ਤਰੇਗਾ ਪਰ ਗੁਰੂ ਸਾਹਿਬ ਨੇ ਇਹ ਆਖਿਆ ਕਹਿਣ ਲੱਗੇ ਨਾ ਭਾਈ ਤਾਰੂਗੀ ਪ੍ਰਤੀਤ ਇਹ ਤਾਂ ਤੁਹਾਡੀ ਪ੍ਰਤੀਤ ਨੇ ਤਾਰਨਾ ਮਰਦਾਨਾ ਤੇ ਬਾਲਾ ਬੜੇ ਲੰਬੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸਨ ਬਾਬੇ ਬੁੱਢੇ ਦੀ ਬੜੀ ਲੰਬੀ ਘਾਲਣਾ ਹੈ ਪਰ ਗੁਰੂ ਨਾਨਕ ਸਾਹਿਬ ਦੀ ਨਜ਼ਰ ਵਿੱਚ ਖੌਰੇ ਕਿੰਨੀ ਕੁ ਉੱਚੀ ਪ੍ਰੀਤ ਪ੍ਰਤੀਤ ਸੀ ਆਪਣੇ ਗੁਰੂ ਦੇ ਉੱਤੇ ਕਿ 7 ਸਾਲਾਂ ਦੇ ਵਿੱਚ ਹੀ ਐਸੀ ਸੇਵਾ ਕੀਤੀ ਤੇ ਐਸੀ ਭਾਵਨਾ ਰੱਖ ਕੇ ਕੀਤੀ ਤੇ ਗੁਰੂ ਸਾਹਿਬ ਇੰਨੇ ਕੁ ਖੁਸ਼ ਹੋ ਗਏ ਕਿ ਲੈਣੇ ਨੂੰ ਆਖਿਆ ਕਿ ਆ ਤੂੰ ਸਿੰਘਾਸਣ ਤੇ ਬੈਠ ਜਾ ਗੁਰੂ ਸਾਹਿਬ ਕਹਿਣ ਲੱਗੇ ਭਾਈ ਅਤੀਤ ਨਹੀਂ ਤਾਰਿਆ ਜਾਵੇਗਾ ਪੁਰਾਣਾ ਆਇਆ ਹੋਇਆ ਨਹੀਂ ਇੱਥੇ ਇੱਥੇ ਤੇ ਭਾਵੇਂ ਕੋਈ ਕੱਲ ਆਇਆ ਹੋਏ ਭਾਵਨਾ ਚੰਗੀ ਹੋਵੇ ਜਿਸ ਦੀ ਉਸ ਨੂੰ ਵੀ ਉੱਚ ਪਦਵੀ ਹਾਸਲ ਹੋ ਜਾਂਦੀ ਏ ਇੱਥੇ ਤਾਂ ਤਾਰੂਗੀ ਪ੍ਰਤੀਤ ਇਸੇ ਕਰਕੇ ਇੱਕ ਮਹਾਂਪੁਰਸ਼ ਭਗਤ ਕਬੀਰ ਜੀ ਜਿਨ੍ਹਾਂ ਦੀ ਬਾਣੀ ਆਦਿ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਪਾਠ ਕਰਦੇ ਹਾਂ ਪਰ ਉਹਨਾਂ ਦੀ ਬਾਣੀ ਦਾ ਬਹੁਤ ਸਾਰਾ ਵੱਡਾ ਹਿੱਸਾ ਇੱਕ ਬੀਜਕ ਨਾਮਕ ਗ੍ਰੰਥ ਹੈ ਉਸ ਦੇ ਵਿੱਚ ਜ਼ਿਕਰ ਆਉਂਦਾ ਹੈ ਬੀਜਕ ਗ੍ਰੰਥ ਜਿਸ ਦਾ ਆਕਾਰ ਆਦਿ ਸ੍ਰੀ ਗ੍ਰੰਥ ਸਾਹਿਬ ਨਾਲੋਂ ਵੱਡਾ ਵੱਡਾ ਹੈ ਕਾਫੀ ਬਾਣੀ ਉਹਦੇ ਵਿੱਚ ਵੀ ਦਰਜ ਹੈ ਭਗਤ ਕਬੀਰ ਜੀ ਦਾ ਬਚਨ ਹੈ ਕਹਿੰਦੇ ਜੋਗੀ ਜੰਗਮ ਨਾਥ ਬੈਰਾਗੀ ਨਹੀਂ ਮਿਲਤਾ ਸੰਨਿਆਸ ਮੇਂ ਕਿਉਂਕਿ ਪਰਮੇਸ਼ਰ ਨੂੰ ਪਾਉਣ ਦਾ ਧੇ ਹੈ ਹਰ ਅਧਿਆਤਮਕ ਪੁਰਸ਼ ਦਾ ਹਰ ਧਾਰਮਿਕ ਪੁਰਸ਼ ਦਾ ਕਿ ਪਰਮੇਸ਼ਰ ਦੀ ਪ੍ਰਾਪਤੀ ਆਖਰੀ ਲਕਸ਼ ਹੈ ਉਹ ਕਹਿੰਦੇ ਜਿਹੜਾ ਪਰਮੇਸ਼ਰ ਹੈ ਜੋਗੀ ਜੰਗਮ ਨਾਥ ਬੈਰਾਗੀ ਨਹੀਂ ਮਿਲਤਾ ਸੰਨਿਆਸ ਮੇਂ ਵੱਖਰੀਆਂ ਵੱਖਰੀਆਂ ਉਹ ਧਾਰਮਿਕ ਉਹਨਾਂ ਸਟੇਜਾਂ ਦਾ ਉਹਨਾਂ ਫਿਰਕਿਆਂ ਦਾ ਸੰਨਿਆਸੀਆਂ ਜੋਗੀਆਂ ਤਪੀਆਂ ਤਪੀਸਰਾਂ ਦਾ ਜ਼ਿਕਰ ਕਰਦੇ ਪਏ ਨੇ ਜਿਹੜੇ ਆਪਣਾ ਸਾਰਾ ਸਾਰਾ ਜੀਵਨ ਪਰਮੇਸ਼ਰ ਨੂੰ ਪਾਉਣ ਵਾਸਤੇ ਲਾ ਦਿੰਦੇ ਨੇ ਉਹ ਕਹਿੰਦੇ ਜੋਗੀ ਜੰਗਮ ਨਾਥ ਬੈਰਾਗੀ ਨਹੀਂ ਮਿਲਤਾ ਸੰਨਿਆਸ ਮੇਂ ਭੁੱਖ ਤਤਿਸ਼ਾ ਪਵਨ ਆਹਾਰੀ ਨਹੀਂ ਮਿਲਤਾ ਉਪਵਾਸ ਮੇਂ ਵਰਤ ਰੱਖਿਆ ਭੁੱਖਿਆਂ ਰਿਹਾ ਰੋਟੀ ਨਾ ਖਾਧਿਆਂ ਇਹ ਕਹਿਣਾ ਕਿ ਅਸੀਂ ਪਰਮੇਸ਼ਰ ਨੂੰ ਪਾਲਾਂਗੇ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਇੰਜ ਵੀ ਨਹੀਂ ਹੁੰਦੀ ਤੇ ਗਿਰਦਰ ਨਦੀਆਂ ਨਾਲੇ ਸਾਗਰ ਨਹੀਂ ਮਿਲਤਾ ਆਕਾਸ਼ ਮੇਂ ਨਾ ਉਹ ਆਕਾਸ਼ ਦੇ ਵਿੱਚ ਨਦੀਆਂ ਨਾਲਿਆਂ ਦੇ ਵਿੱਚ ਉਸ ਦੀ ਕਿਤੇ ਵੀ ਬੈਠਿਆਂ ਢੂੰਡਿਆਂ ਭਾਲਿਆਂ ਭਾਲ ਨਹੀਂ ਕੀਤੀ ਜਾ ਸਕਦੀ ਤੇ ਪੂਰਵ ਪੱਛਮ ਉੱਤਰ ਦੱਖਣ ਨਹੀਂ ਮਿਲਤਾ ਆਕਾਸ਼ ਮੇਂ ਸ਼ਰੁਤੀ ਵੇਦ ਪੁਰਾਣ ਕਿਤੇਬਾਂ ਨਾ ਬਿਣਿਓ ਅਰਦਾਸ ਮੇਂ ਜੰਗਲ ਜੂਹ ਨਾ ਬੇਲੇ ਬਣ ਵਿੱਚ ਕਿ ਜੋਗੀਆਂ ਦਾ ਇਹ ਸਿਧਾਂਤ ਸੀ, ਇਹ ਮਤ ਸੀ ਕਿ ਘਰ ਘਰ ਛੱਡ ਕੇ ਤੇ ਜੰਗਲਾਂ ਚ ਜਾ ਕੇ ਬਹਿ ਜਾਓ, ਉੱਥੇ ਤਪੱਸਿਆ ਕਰੋ ਤੇ ਰੱਬ ਮਿਲ ਜੂਗਾ। ਕਹਿੰਦੇ ਜੋਗ ਜੰਗਲ ਜੂ ਨਾ ਬੇਲੇ ਬਣ ਵਿੱਚ, ਨਾ ਤ੍ਰਿਣ ਝਾੜੀ ਕਾਸਮੇ। ਤੇ ਅਖੀਰ ਤੇ ਭਗਤ ਕਬੀਰ ਨੂੰ ਪੁੱਛਿਆ ਜੀ ਮਿਲੂਗਾ ਕਿਵੇਂ, ਪਰਮੇਸ਼ਰ ਕਹਿਣ ਲੱਗੇ ਕਹਤ ਕਬੀਰ ਸੁਣੋ ਰੇ ਸੰਤੋ ਮਿਲਤਾ ਹੈ ਵਿਸ਼ਵਾਸ ਮੇਂ, ਕਿ ਉਹ ਪਰਮੇਸ਼ਰ ਜਿਹੜਾ ਹੈ ਉਸਦੀ ਪ੍ਰਾਪਤੀ ਹੈ ਤੇ ਉਹ ਹੈ ਵਿਸ਼ਵਾਸ ਦੇ ਵਿੱਚ। ਤੁਹਾਡਾ ਕਿੰਨਾ ਕੁ ਵਿਸ਼ਵਾਸ ਹੈ ਆਪਣੇ ਸਤਿਗੁਰ ਦੇ ਉੱਤੇ, ਤੁਹਾਡਾ ਪ੍ਰਤੀਤ ਤੁਹਾਡੀ ਕਿੰਨੀ ਕੁ ਹੈ, ਤੁਹਾਡਾ ਭਰੋਸਾ ਯਕੀਨ ਕਿੰਨਾ ਕੁ ਹੈ ਸਤਿਗੁਰੂ ਦੇ ਉੱਤੇ, ਇਹ ਸਤਿਗੁਰੂ ਜਿਹੜਾ ਹੈ ਉਹ ਜਾਣਦਾ ਤੇ ਉਸੇ ਅਨੁਸਾਰ ਹੀ ਉਸ ਮਨੁੱਖ ਨੂੰ ਉੱਚ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਇਤਿਹਾਸ ਸਾਡੇ ਭਰੇ ਪਏ ਨੇ ਇਹਨਾਂ ਸਾਖੀਆਂ ਦੇ ਨਾਲ। ਗੁਰੂ ਅਰਜਨ ਸਾਹਿਬ ਦੇ ਸਮੇਂ ਦਾ ਇੱਕ ਸਿੱਖ, ਜਿਹਦੀ ਮੈਂ ਸਾਖੀ ਦਾ ਜ਼ਿਕਰ ਕਰਕੇ ਅੱਗੇ ਚੱਲਾਂਗਾ। ਗੁਰੂ ਅਰਜਨ ਦੇਵ ਦੇ ਸਿੱਖ ਸਨ ਭਾਈ ਰੂਪ ਚੰਦ ਤੇ ਭਾਈ ਭੀਵਾ, ਦੋ ਭਰਾ, ਸਰਹੰਦ ਦੇ ਰਹਿਣ ਵਾਲੇ ਗੁਰੂ ਅਰਜਨ ਸਾਹਿਬ ਦੇ ਸਿੱਖ। 6 ਮਹੀਨਿਆਂ ਬਾਅਦ, ਕਈ ਵਾਰ ਸਾਲ ਬਾਅਦ ਗੁਰੂ ਅਰਜਨ ਸਾਹਿਬ ਦੇ ਕੋਲ ਅੰਮ੍ਰਿਤਸਰ ਜਾ ਕੇ ਦਰਸ਼ਨ ਕਰਨਾ, ਚਰਨ ਪਉ ਲੈ ਕੇ ਸਿੱਖ ਸਜੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਹ ਸਿਧਾਂਤ ਕੇ ਨਾਮ ਸਿਮਰਨ ਕਰਨਾ ਤੇ ਹਰ ਉੜੇ ਥੁੜੇ ਦੀ ਸੇਵਾ ਕਰਨੀ ਤੇ ਪਰ ਉਪਕਾਰ ਵਾਲੀ ਭਾਵਨਾ ਇਹਨਾਂ ਸਿੱਖਾਂ ਦੀ। ਇਹਨਾਂ ਦਾ ਕੰਮ ਆਪਣਾ ਜਿੱਥੇ ਕਾਰ ਵਿਹਾਰ ਹੋਰ ਕਰਦੇ ਸਨ ਉੱਥੇ ਇਹਨਾਂ ਦਾ ਹੁੰਡੀਆਂ ਦਾ ਕੰਮ ਵੀ ਸੀ। ਬੈਂਕਾਂ ਅੱਜ ਆਈਆਂ ਨੇ, ਉਹਨਾਂ ਸਮਿਆਂ ਦੇ ਵਿੱਚ ਜੇਕਰ ਕਿਸੇ ਕੋਲ ਕੋਈ 500 ਜਾਂ 100,000 ਦਮੜਾ ਹੋਣਾ, ਪੈਸੇ ਹੋਣੇ ਕਿਸੇ ਸ਼ਾਹੂਕਾਰ ਦੇ ਕੋਲ, ਉਸਨੇ ਇਹਨਾਂ ਨੂੰ ਪੈਸੇ ਫੜਾ ਦਿਆ ਕਰਨੇ ਕਿ ਅਸੀਂ 2 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਆ ਕੇ ਤੁਹਾਡੇ ਕੋਲੋਂ ਪੈਸੇ ਫੜ ਲਾਂਗੇ। ਇਸ ਤਰ੍ਹਾਂ ਦਾ ਇਹਨਾਂ ਦਾ ਕਾਰੋਬਾਰ ਸੀ। ਸਰਹੰਦ ਦਾ ਰਹਿਣ ਵਾਲਾ ਇੱਕ ਜਿਹੜਾ ਸੀ ਮੁਗਲ ਪਠਾਨ, ਉਹਨੇ ਇਹਨਾਂ ਨੂੰ 500 ਮੋਹਰ ਜਿਹੜੀ ਸੀ ਉਹ ਦਿੱਤੀ ਕਿ ਮੈਂ ਕੁਝ ਸਮੇਂ ਵਾਸਤੇ ਦਿੱਲੀ ਚੱਲਾਂ ਤੇ ਉੱਥੋਂ ਆਣ ਕੇ ਤੁਹਾਡੇ ਕੋਲੋਂ ਇਹ ਜਿਹੜੇ ਪੈਸੇ ਨੇ ਦਮੜੇ ਇਹ ਲੈ ਲਵਾਂਗਾ। ਉਹ ਜਿਹੜਾ ਪਠਾਨ ਸੀ ਮੁਗਲ, ਉਹ 500 ਦਮੜੇ ਦੇ ਕੇ ਤੇ ਉਹ ਦਿੱਲੀ ਚਲਾ ਗਿਆ। ਜਦੋਂ ਉਹ ਵਾਪਸ ਆਇਆ 5-6 ਮਹੀਨਿਆਂ ਬਾਅਦ, ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਦੇ ਵਿੱਚ ਇਸ ਕਥਾ ਦਾ ਜ਼ਿਕਰ ਕਰਦੇ ਨੇ, ਕਹਿੰਦੇ ਜਦੋਂ 5-6 ਮਹੀਨਿਆਂ ਬਾਅਦ ਉਹ ਵਾਪਸ ਆਇਆ ਤੇ ਆ ਕੇ ਉਹਨੇ ਆਖਿਆ ਵੀ ਮੇਰੇ ਉਹ ਪੈਸੇ ਮੈਂ ਤੁਹਾਨੂੰ ਫਲਾਣੇ ਦਿਨ ਦੇ ਗਿਆ, 5-6 ਮਹੀਨੇ ਪਹਿਲਾਂ ਦੀ ਗੱਲ ਏ, ਉਹ ਤੁਸੀਂ ਮੈਨੂੰ ਦੇ ਦਿਓ। ਉਹ ਕਹਿੰਦੇ ਵੀ ਜ਼ਰੂਰ ਅਸੀਂ ਦੇ ਦਿੰਦੇ। ਜਦੋਂ ਉਹਨਾਂ ਨੇ ਵੇਖਿਆ ਆਪਣੀ ਉਹ ਕੱਢ ਕੇ ਰਜਿਸਟਰ, ਉਹ ਜਿਹੜੀ ਵਹੀ ਸੀ ਜਿਹਦੇ ਉੱਤੇ ਲਿਖਦੇ ਸਨ ਹਿਸਾਬ ਕਿਤਾਬ, ਤੇ ਉਹਦੇ ਉੱਤੇ ਕਿਤੇ ਵੀ ਜ਼ਿਕਰ ਹੀ ਨਾ ਕੀਤਾ, ਲਿਖਿਆ ਹੀ ਹੈ ਨਹੀਂ ਸੀ ਵੀ ਇੰਨੇ ਪੈਸੇ ਦਿੱਤੇ ਨੇ। ਉਹ ਕਿਤੇ ਲਿਖਣੋਂ ਭੁੱਲ ਗਏ ਸਨ, ਲਿਖਿਆ ਹੈ ਨਾ, ਪੈਸੇ ਫੜ ਲਏ ਉਹਦੇ ਕੋਲੋਂ। ਤੇ ਉਹ ਕਹਿਣ ਲੱਗਾ ਵੀ ਮੈਂ ਪੈਸੇ ਦਿੱਤੇ ਨੇ। ਉਹ ਕਹਿੰਦੇ ਜੇ ਤੂੰ ਦਿੱਤੇ ਹੁੰਦੇ ਤਾਂ ਅਸੀਂ ਜ਼ਰੂਰ ਲਿਖਿਆ ਹੋਣਾ ਸੀ, ਪਰ ਤੂੰ ਦਿੱਤੇ ਨੇ, ਤੂੰ ਝੂਠ ਬੋਲਦਾ। ਹੁਣ ਜਦੋਂ ਇਸ ਤਰ੍ਹਾਂ ਦੀ ਗੱਲ ਹੋ ਗਈ, ਪੈਸੇ ਰਕਮ ਬਹੁਤ ਜ਼ਿਆਦਾ ਸੀ, ਉਸ ਮੁਸਲਮਾਨ ਨੂੰ ਗੁੱਸਾ ਆਇਆ, ਉਹਨੇ ਜਿਹੜਾ ਸ਼ਹਿਰ ਦਾ ਹਾਕਮ ਸੀ, ਜਿਹੜਾ ਮੁਖੀ ਸੀ, ਉਹਨੂੰ ਜਾ ਕੇ ਸ਼ਿਕਾਇਤ ਕੀਤੀ, ਕੋਰਟ 'ਚ ਕੇਸ ਹੋਇਆ ਤੇ ਉੱਥੇ ਜਿਹੜਾ ਸੀ ਅਖੀਰ ਉਹਨਾਂ ਨੇ ਜਿਹੜਾ ਫਤਵਾ ਲਾਇਆ ਉਸ ਇਸ ਵੇਲੇ ਇਸ ਢੰਗ ਨਾਲ ਉਹਨਾਂ ਨੇ ਨਿਆਂ ਕੀਤਾ। ਸੂਰਜ ਪ੍ਰਕਾਸ਼ ਦਾ ਕਰਤਾ ਭਾਈ ਸੰਤੋਖ ਸਿੰਘ ਲਿਖਦਾ ਕਿ ਉਹਨਾਂ ਨੇ ਜਿਹੜੀ ਸੀ ਨਾ ਕੜਾਹੀ ਤੇਲ ਦੀ ਉਹ ਗਰਮ ਕਰ ਲਈ, ਕੜਾਹੀ ਗਰਮ ਕਰਕੇ ਤੇਲ ਦੀ ਤੇ ਉਹਨਾਂ ਦੋਵਾਂ ਨੂੰ ਸੱਦ ਲਿਆ, ਭਾਈ ਭੀਵੇ ਨੂੰ ਸੱਦ ਲਿਆ ਤੇ ਉਧਰੋਂ ਦੂਸਰੇ ਪਾਸੇ ਜਿਹੜਾ ਉਹ ਮੁਗਲ ਪਠਾਨ ਸੀ ਉਹ ਵੀ ਆ ਗਿਆ। ਉਹਨਾਂ ਨੇ ਜਦੋਂ ਉਸ ਵੇਲੇ ਸੱਦਿਆ ਤੇ ਉਹਨਾਂ ਆਖਿਆ ਵੀ ਹੁਣ ਤੁਹਾਡਾ ਧਰਮ ਨਿਸ਼ਚਾ ਕਰੇਗਾ, ਜੇਕਰ ਤੁਸੀਂ ਸੱਚ ਬੋਲਦੇ ਹੋ। ਹੁਣ ਸਾਨੂੰ ਨਹੀਂ ਪਤਾ ਵੀ ਕਿੰਨੇ ਪੈਸੇ ਦਿੱਤੇ ਨੇ, ਇਹ ਵੀ ਸਿੱਖ ਵੀ ਯਕੀਨ ਨਾਲ ਕਹਿ ਰਿਹਾ ਕਿ ਪੈਸੇ ਨਹੀਂ ਦਿੱਤੇ। ਦੂਸਰੇ ਪਾਸੇ ਮੁਗਲ ਪਠਾਨ, ਤੂੰ ਇਹ ਗੱਲ ਯਕੀਨ ਨਾਲ ਕਹਿ ਰਿਹਾ ਵੀ ਪੈਸੇ ਮੈਂ ਜ਼ਰੂਰ ਦਿੱਤੇ ਨੇ 500 ਮੋਹਰ, ਤੇ ਹੁਣ ਇਹ ਗੱਲ ਰੱਬ ਨਿਸ਼ਚਾ ਕਰ ਸਕਦਾ, ਇਹ ਗੱਲ ਅੱਲਾ ਜਿਹੜਾ ਫੈਸਲਾ ਕਰ ਸਕਦਾ, ਖੁਦਾ ਪਰਮੇਸ਼ਰ ਫੈਸਲਾ ਕਰ ਸਕਦਾ। ਹੁਣ ਤੁਸੀਂ ਇਸ ਗਰਮ ਤੇਲ ਕੜਾਹ ਦੇ ਵਿੱਚ ਜਿਹੜਾ ਹੈ ਹੱਥ ਪਾਉਣਾ, ਜਿਹਦਾ ਹੱਥ ਸੜ ਗਿਆ ਉਹ ਝੂਠਾ ਹੋਵੇਗਾ। ਹੁਣ ਉਸ ਵੇਲੇ ਅਰਦਾਸ ਸੀ ਆਪਣੇ ਗੁਰੂ ਦੇ ਚਰਨਾਂ ਵਿੱਚ, ਕਿਉਂਕਿ ਜੇ ਕਿਸੇ ਦਾ ਪਰਦਾ ਉੱਥੇ ਕੱਜਣਾ ਸੀ ਤੇ ਉਹਦੇ ਮੁਰਸ਼ਦ ਨੇ, ਉਹਦੇ ਗੁਰੂ ਨੇ, ਉਹਦੇ ਪਰਮੇਸ਼ਰ ਨੇ ਕੱਜਣਾ ਸੀ। ਸਿੱਖ ਨੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹ ਸਿੱਖ ਨੇ ਇਸ ਆਦਮੀ ਨੇ ਪੈਸੇ ਨਹੀਂ ਦਿੱਤੇ, ਇਹ ਝੂਠ ਬੋਲਦਾ ਪਿਆ, ਮੈਂ ਸੱਚ ਬੋਲ ਰਿਹਾ, ਕਿਰਪਾ ਕਰੋ ਇਸ ਵੇਲੇ ਮੈਂ ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋਵਾਂ। ਤੇ ਦੂਸਰੇ ਪਾਸੇ ਜਿਹੜਾ ਉਹ ਮੁਗਲ ਪਠਾਨ ਸੀ ਉਸਨੇ ਵੀ ਆਪਣੇ ਪੀਰਾਂ ਫਕੀਰਾਂ ਨੂੰ ਜਿਸ ਥਾਂ ਉਹ ਮੰਨਦਾ ਸੀ ਉਹਨਾਂ ਨੂੰ ਯਾਦ ਕਰਨਾ ਸ਼ੁਰੂ ਕੀਤਾ ਤੇ ਉਸ ਜਦੋਂ ਤਪਦੇ ਤੇਲ ਦੇ ਕੜਾਹੇ ਦੇ ਵਿੱਚ ਜਦੋਂ ਹੱਥ ਪਾਇਆ ਤੇ ਜਿਹੜਾ ਸਿੱਖ ਦਾ ਹੱਥ ਸੀ ਉਹ ਨਾ ਸੜਿਆ ਤੇ ਉਸ ਮੁਸਲਮਾਨ ਦਾ ਹੱਥ ਸੜ ਗਿਆ ਤੇ ਉਸ ਵੇਲੇ ਉਹ ਮੁਸਲਮਾਨ ਸੀ ਜਿਹੜਾ ਉਹ ਝੂਠਾ ਪੈ ਗਿਆ ਸਾਰੇ ਉਸ ਕੋਰਟ ਕਚਹਿਰੀ ਦੇ ਵਿੱਚ ਉਹਨਾਂ ਨੇ ਡੰਨ ਵੀ ਲਾਇਆ ਉਸ ਨੂੰ ਕਿ ਤੂੰ ਸਿੱਖ ਦੇ ਉੱਤੇ ਝੂਠਾ ਜਿਹੜਾ ਉਹ ਕੇਸ ਕੀਤਾ ਤੇ ਜਦੋਂ ਭਾਈ ਭੀਵਾ ਘਰੇ ਆਇਆ ਭਾਈ ਭੀਵੇ ਨੇ ਆ ਕੇ ਆਪਣੇ ਮਨ ਹੀ ਮਨ ਸੋਚਿਆ ਵੀ ਭਲਾ ਮੁਸਲਮਾਨ ਇੰਨੇ ਜਿਹੜਾ ਕੌਨਫੀਡੈਂਸ ਨਾਲ ਜਾਂ ਇੰਨੇ ਆਤਮ ਵਿਸ਼ਵਾਸ ਨਾਲ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਪੈਸੇ ਦਿੱਤੇ ਨੇ ਫਿਰ ਉਹ ਤੇਲ ਦੀ ਕੜਾਹੀ ਵਿੱਚ ਹੱਥ ਪਾਉਣ ਨੂੰ ਤਿਆਰ ਹੋ ਗਿਆ ਸੀ ਭਲਾ ਝੂਠਾ ਆਦਮੀ ਤੇ ਕਦੀ ਪਾਉਣ ਵਾਸਤੇ ਤਿਆਰ ਹੀ ਨਹੀਂ ਹੋ ਸਕਦਾ ਉਹ ਤੇ ਇਸ ਤਰ੍ਹਾਂ ਨੇੜੇ ਤੇਲ ਦੇ ਤਪਦੇ ਕੜਾਹੇ ਦੇ ਨੇੜੇ ਨਹੀਂ ਜਾ ਸਕਦਾ ਉਸਨੇ ਹੱਥ ਪਾ ਦਿੱਤਾ ਭਾਈ ਭੀਵੇ ਨੂੰ ਕੁਛ ਇਸ ਤਰ੍ਹਾਂ ਮਨ ਵਿੱਚ ਲੱਗਿਆ ਕਿ ਇੱਕ ਵਾਰੀ ਮੈਂ ਸਾਰਾ ਆਪਣਾ ਕਾਰੋਬਾਰ ਆਪਣੀ ਦੁਕਾਨ ਜਿਹੜੀ ਹੈ ਉਹ ਚੈੱਕ ਕਰਕੇ ਵੇਖਦਾ ਜਦੋਂ ਉਸਨੇ ਸਾਰੇ ਭਾਂਡੇ ਭੁੰਡੇ ਵੇਖੇ ਚੈੱਕ ਕਰਕੇ ਤੇ ਇੱਕ ਕਿਸੇ ਭਾਂਡੇ ਦੇ ਵਿੱਚ ਜਿਹੜੀ ਉਹ ਗੁਥਲੀ ਸੀ 500 ਮੋਹਰਾਂ ਜਿਹੜੀਆਂ ਦੇ ਕੇ ਗਿਆ ਸੀ ਮੁਗਲ ਪਠਾਨ ਉਹ ਲੱਭ ਗਈ ਜਦੋਂ ਉਹ 500 ਮੋਹਰ ਲੱਭ ਗਈ ਤੇ ਉਹ 500 ਮੋਹਰਾਂ ਵਾਲੀ ਥੈਲੀ ਸੀ ਜਿਹੜੀ ਉਹ ਭਾਈ ਭੀਵਾ ਹੈ ਜਿਹੜਾ ਉਹ ਲੈ ਕੇ ਤੇ ਉਸ ਮੁਗਲ ਪਠਾਨ ਦੇ ਕੋਲ ਗਿਆ ਕਹਿਣ ਲੱਗਾ ਵੀ ਇਹ ਮੇਰੇ ਤੋਂ ਭੁੱਲ ਹੋ ਗਈ ਏ ਮੈਂ ਇਸ ਵਾਸਤੇ ਮਾਫ਼ੀ ਮੰਗਦਾ ਮੈਂ ਉਸੇ ਕੋਰਟ ਵਿੱਚ ਉਸੇ ਕਚਹਿਰੀ ਦੇ ਵਿੱਚ ਜਾ ਕੇ ਇਹ ਗੱਲ ਆਖ ਸਕਦਾ ਕਿ ਮੇਰੇ ਤੋਂ ਗਲਤੀ ਹੋਈ ਏ ਮੈਨੂੰ ਭੁਲੇਖਾ ਲੱਗਾ ਇਹ ਮੁਸਲਮਾਨ ਪਠਾਨ ਸੱਚਾ ਸੀ ਤੇ ਉਸ ਵੇਲੇ ਮੁਸਲਮਾਨ ਪਠਾਨ ਨੇ ਆਖਿਆ ਭਾਈ ਹੁਣ ਇਹ ਗੱਲ ਨਹੀਂ ਰਹਿ ਗਈ ਹੁਣ ਮੈਨੂੰ ਇੱਕ ਗੱਲ ਦੱਸ ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਸੱਚਾ ਸਾਂ ਤੂੰ ਝੂਠਾ ਸੈਂ ਪਰ ਤੇਰਾ ਹੱਥ ਸੜਨਾ ਚਾਹੀਦਾ ਸੀ ਸੜ ਮੇਰਾ ਗਿਆ ਇਸ ਦਾ ਨਿਆਂ ਮੈਨੂੰ ਇਸ ਦੀ ਗੱਲ ਤੂੰ ਸਮਝਾ ਮੈਨੂੰ ਤੇ ਉਸ ਵੇਲੇ ਉਹ ਭਾਈ ਭੀਵਾ ਕਹਿਣ ਲੱਗਾ ਭਾਈ ਸਿੱਖਾ ਏ ਤੇ ਮੈਂ ਵੀ ਨਹੀਂ ਸਮਝਾ ਸਕਦਾ ਤੈਨੂੰ ਇਹ ਤਾਂ ਮੇਰਾ ਗੁਰੂ ਸਮਝਾ ਸਕਦਾ ਗੁਰੂ ਅਰਜਨ ਦੇਵ ਅੰਮ੍ਰਿਤਸਰ ਦੀ ਧਰਤੀ ਤੇ ਰਹਿੰਦੇ ਆਪਾਂ ਉਹਨਾਂ ਨੂੰ ਪੁੱਛ ਲੈਂਦੇ ਹਾਂ ਗੁਰੂ ਅਰਜਨ ਸਾਹਿਬ ਦੇ ਕੋਲ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੇ ਵਿੱਚ ਉਹ ਜਿਹੜਾ ਮੁਸਲਮਾਨ ਪਠਾਨ ਭਾਈ ਭੀਵੇ ਦੇ ਨਾਲ ਪਹੁੰਚਿਆ ਸਤਿਗੁਰਾਂ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਅਰਜ਼ ਕੀਤੀ ਭਾਈ ਭੀਵੇ ਨੇ ਕਿ ਇਸ ਤਰ੍ਹਾਂ ਘਟਨਾ ਵਾਪਰੀ ਮੈਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਤੁਸੀਂ ਮੇਰਾ ਉਸ ਥਾਂ ਪਰਦਾ ਕੱਜਿਆ ਪਰ ਇਹ ਮੁਸਲਮਾਨ ਕਹਿੰਦਾ ਕਿ ਮੈਂ ਸੱਚਾ ਸੀ ਮੇਰਾ ਹੱਥ ਕਿਉਂ ਸੜਿਆ ਤੇ ਗੁਰੂ ਅਰਜਨ ਸਾਹਿਬ ਨੇ ਇਹ ਗੱਲ ਆਖੀ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਨੇ ਜਿੱਥੇ ਮੈਂ ਧਿਆਨ ਦਿਵਾਉਣਾ ਤੁਹਾਡਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜਿਸ ਵੇਲੇ ਉਹ ਸਮਾਂ ਸੀ ਜਦੋਂ ਤੁਸੀਂ ਖਲੋਤੇ ਸੋ ਤੇਲ ਦੀ ਕੜਾਹੀ ਦੇ ਕੋਲ ਦੋਵਾਂ ਨੇ ਹੱਥ ਪਾਉਣਾ ਸੀ ਤਪਦੇ ਤੇਲ ਦੇ ਵਿੱਚ ਤੇ ਤੇਰਾ ਆਸਰਾ ਤੂੰ ਅਰਦਾਸ ਕੀਤੀ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਤੇ ਇਸ ਮੁਸਲਮਾਨ ਨੇ ਕਦੀ ਕਿਸੇ ਪੀਰ ਨੂੰ ਯਾਦ ਕੀਤਾ ਕਦੀ ਕਿਸੇ ਦਾ ਨਾਮ ਲਿਆ ਕਦੀ ਕਿਸੇ ਨੂੰ ਧਿਆਇਆ ਕਦੀ ਕਿਸੇ ਨੂੰ ਆਪਣੇ ਮਨ ਵਿੱਚ ਵਸਾਇਆ ਇਹ ਵੱਖ ਵੱਖ ਪੀਰਾਂ ਨੂੰ ਫਕੀਰਾਂ ਨੂੰ ਧਿਆਉਂਦਾ ਰਿਹਾ ਪਰ ਇਹ ਉਸ ਸਮੇਂ ਸਹਾਇਤਾ ਕਰਨ ਵਾਸਤੇ ਕੋਈ ਵੀ ਨਾ ਬੌੜਿਆ ਤੇ ਤੇਰੇ ਅੰਦਰ ਵਿਸ਼ਵਾਸ ਸੀ ਤੇਰੇ ਅੰਦਰ ਪ੍ਰਤੀਤ ਸੀ ਕਿ ਮੈਂ ਸੱਚਾ ਹਾਂ ਮੈਂ ਤੇਲ ਤਪਦੇ ਦੇ ਵਿੱਚ ਹੱਥ ਪਾਵਾਂਗਾ ਮੇਰਾ ਗੁਰੂ ਮੇਰਾ ਹੱਥ ਨਹੀਂ ਸੜਨ ਦੇਵੇਗਾ ਤੇਰੇ ਉਸ ਵਿਸ਼ਵਾਸ ਨੇ ਤੇਰਾ ਹੱਥ ਬਚਾਇਆ ਇਸ ਨੂੰ ਵਿਸ਼ਵਾਸ ਨਹੀਂ ਸੀ ਇਹ ਕੁੱਤੇ ਤੇ ਕਈਆਂ ਕਈਆਂ ਦੇ ਨਾਮ ਲੈਂਦਾ ਰਿਹਾ ਇਸ ਦਾ ਹੱਥ ਸੜ ਗਿਆ ਇਸ ਕਰਕੇ ਜੇ ਤੇ ਤੂੰ ਪੈਸੇ ਲੈ ਕੇ ਮੁੱਕਰਿਆ ਹੁੰਦਾ ਜੇ ਤੇ ਤੂੰ ਜਾਣ ਕੇ ਉਹ ਪੈਸੇ ਨਾ ਵਾਪਸ ਦੇਣ ਵਾਲਾ ਤੇਰਾ ਮਨ ਹੁੰਦਾ ਤੇ ਫਿਰ ਤੇ ਤੇਰਾ ਹੱਥ ਸੜਨਾ ਸੀ ਤੂੰ ਸੱਚਾ ਸੈਂ ਆਪਣੇ ਥਾਂ ਉੱਤੇ ਮੁਸਲਮਾਨ ਆਪਣੇ ਥਾਂ ਤੇ ਸੱਚਾ ਸੀ ਪਰ ਜੇਕਰ ਹੱਥ ਨਹੀਂ ਸੜਿਆ ਤੇ ਉਹ ਪੂਰਨ ਵਿਸ਼ਵਾਸ ਕਰਕੇ ਉਹ ਪ੍ਰਤੀਤ ਕਰਕੇ ਨਾ ਸੜਿਆ ਕਿਉਂਕਿ ਗੁਰੂ ਉੱਤੇ ਪੂਰਨ ਪ੍ਰਤੀਤ ਹੋ ਜਾਵੇ ਤੇ ਸਤਿਗੁਰੂ ਵੀ ਉਸ ਦਾ ਹੁੰਦਾ ਤੇ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਉਹ ਗੁਰੂ ਨੂੰ ਚੇਤੇ ਕਰਦਾ ਤੇ ਗੁਰੂ ਵੀ ਔਖੇ ਵੇਲੇ ਜਾਮ ਗੁਰੂ ਹੋਏ ਵੱਲ ਤਨਹ ਗਿਆ ਗਰਭ ਦੀਜੈ ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀਜੈ ਉਹ ਗੁਰੂ ਐਸਾ ਹੁੰਦਾ ਕਿ ਜੇਕਰ ਉਸ ਉੱਤੇ ਪੂਰਨ ਵਿਸ਼ਵਾਸ ਹੋਵੇ ਤੇ ਲੱਖ ਬਾਹਾਂ ਹੋਣ ਦੂਸਰੇ ਪਾਸੇ ਤੇ ਉਹ ਗੁਰੂ ਉਸ ਆਪਣੇ ਸਿੱਖ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਉਹ ਤੱਤੀ ਵਾਹ ਨਹੀਂ ਲੱਗਣ ਦਿੰਦਾ ਆਪਣੇ ਸਿੱਖ ਨੂੰ ਸਤਿਗੁਰੂ। ਜਦੋਂ ਸਿੱਖ ਪੂਰਨ ਵਿਸ਼ਵਾਸ ਦੇ ਨਾਲ ਆਪਣੇ ਸਤਿਗੁਰੂ ਤੇ ਪ੍ਰਤੀਤ ਕਰਕੇ ਤੇ ਉਸ ਦਾ ਸਿਮਰਨ ਕਰਦਾ। ਜਸ ਜੀਵਨ ਦੇ ਵਿੱਚ ਵੀ ਇੱਕ ਕਥਾ ਦਾ ਜ਼ਿਕਰ ਤਰਨ ਸਿੰਘ ਵਹਿਮੀ ਕਰਦੇ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਸਮੇਂ। ਉਹ ਕਹਿੰਦੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਇੱਕ ਸਿੱਖ ਸੀ, ਬਹੁਤ ਵੱਡਾ ਸਰਦਾਰ, ਆਤਮਾ ਸਿੰਘ ਰਾਵਲ ਪਿੰਡੀ, ਤੁਸੀਂ ਸਾਰਿਆਂ ਨਾਮ ਸੁਣਿਆ ਹੋਵੇਗਾ। ਸਰਦਾਰ ਆਤਮਾ ਸਿੰਘ ਨੇ ਇੱਕ ਹੋਲਾ ਵੀ ਕਰਾਇਆ ਸੀ 1943-44 ਦਾ ਹੋਲਾ, ਜਿਹੜਾ ਪਾਕਿਸਤਾਨ ਦੇ ਵਿੱਚ ਹੋਇਆ, ਰਾਵਲ ਪਿੰਡੀ ਸ਼ਹਿਰ ਦੇ ਵਿੱਚ ਜਿਹੜਾ ਹੋਲਾ ਹੋਇਆ ਇਹ ਸਰਦਾਰ ਨੇ ਕਰਾਇਆ। ਦੋਵੇਂ ਸਿੱਖ ਤੇ ਸਿੱਖਣੀ ਬੀਬੀ ਲੀਲਾਵੰਤੀ ਦੇ ਘਰੋਂ, ਤੇ ਸਰਦਾਰ ਆਤਮਾ ਸਿੰਘ ਬੜੇ ਵੱਡੇ ਸ਼ਰਧਾਲੂ ਸਨ ਸਤਿਗੁਰੂ ਪ੍ਰਤਾਪ ਸਿੰਘ ਉਹਨਾਂ ਦੇ। ਤੇ ਜਦੋਂ ਇਹ ਸਿੱਖ ਬਣੇ, ਆਪਣੇ ਪਰਿਵਾਰ ਇਹਨਾਂ ਦਾ ਸਾਰਾ ਪਿੱਛੋਂ ਜਿਹੜਾ ਸੀ ਉਹ ਗੈਰ ਨਾਮਧਾਰੀ ਸਨ, ਤੇ ਜਦੋਂ ਇਹ ਨਾਮਧਾਰੀ ਬਣ ਗਏ ਤੇ ਉਸ ਵੇਲੇ ਸੱਚਮੁੱਚ ਉਹ ਵੇਖ ਕੇ, ਕਿਉਂਕਿ ਇੱਕ ਗੱਲ ਮੈਂ ਤੁਹਾਡੇ ਨਾਲ ਸਪਸ਼ਟ ਕਰ ਦੇਵਾਂ, ਜਿਸ ਮਨੁੱਖ ਦਾ ਜਨਮ ਜਿਹੜਾ ਹੈ ਉਹ ਨਾਮਧਾਰੀ ਘਰ ਦੇ ਵਿੱਚ ਹੋਇਆ ਹੋਵੇ, ਇਹ ਤੇ ਸਾਡੇ ਕਥਾਵਾਚਕ ਸਾਡੇ ਮਹਾਂਪੁਰਖਾਂ ਨੇ ਕਈ ਵਾਰ ਦੱਸਿਆ ਕਿ ਬੜੇ ਉੱਤਮ ਭਾਗਾਂ ਦੇ ਨਾਲ ਇਹ ਜਿਹੜੀ ਪਹਿਲਾਂ ਤੇ ਮਨੁੱਖਾਂ ਦੇ ਹੀ ਮਿਲਦੀ ਹੈ, ਫਿਰ ਇਸ ਤਰ੍ਹਾਂ ਦਾ ਜੀਵਨ ਭਜਨ ਬੰਦਗੀ ਕਰਨ ਵਾਲਾ ਮਿਲਦਾ। ਭਾਵੇਂ ਇਹ ਬੜਾ ਉੱਤਮ ਹੈ ਪਰ ਉਸ ਮਨੁੱਖ ਨੂੰ ਕਦਰ ਨਹੀਂ ਹੁੰਦੀ ਜਿਸ ਨੂੰ ਬਚਪਨ ਤੋਂ ਹੀ ਇਸ ਤਰ੍ਹਾਂ ਦੀ ਦਾਤ ਮਿਲੀ ਹੋਈ ਹੋਵੇ। ਸੱਚ ਕਰਕੇ ਜਾਣਿਓ, ਇਤਿਹਾਸ ਇਹ ਗੱਲ ਦੱਸਦਾ ਜਿਨ੍ਹਾਂ ਲੋਕਾਂ ਦਾ ਪਹਿਲਾਂ ਜੀਵਨ ਗੁਰੂ ਤੋਂ ਦੂਰ ਰਹੇ ਸਨ, ਜਦੋਂ ਗੁਰੂ ਮਿਲਿਆ ਅੱਧੇ ਜੀਵਨ ਬਾਅਦ, ਤੇ ਉਹ ਆਪਣੇ ਆਪ ਵਿੱਚ ਕਿੰਨਾ ਕੁ ਝੂਰਦੇ ਰਹੇ ਕਿ ਸਾਨੂੰ ਬੜੇ ਸਮੇਂ ਬਾਅਦ ਗੁਰੂ ਮਿਲਿਆ, ਤੇ ਉਹਨਾਂ ਦਾ ਵਿਸ਼ਵਾਸ ਇੰਨਾ ਪਰਪੱਕ ਸੀ ਕਿ ਜੇ ਦਰਬਾਰਾ ਸਿੰਘ ਜਾਂ ਧੌਂਕਲ ਸਿੰਘ ਵਰਗੇ ਸਿੱਖ ਬਣਦੇ ਨੇ ਗੁਰੂ ਰਾਮ ਸਿੰਘ ਦੇ ਕੋਲ ਮਾਸ ਸ਼ਰਾਬ ਛੱਡ ਕੇ, ਤੇ ਉਹ ਇੰਨੇ ਕੁ ਪੱਕੇ ਇਰਾਦੇ ਵਾਲੇ ਸਿੱਖ ਬਣ ਜਾਂਦੇ ਨੇ ਜਿਹੜੇ ਜਾਨ ਤੇ ਨਿਸ਼ਾਵਰ ਕਰ ਸਕਦੇ ਸੀ ਪਰ ਆਪਣੇ ਗੁਰੂ ਤੋਂ ਮੁੱਖ ਨਹੀਂ ਸੀ ਮੋੜ ਸਕਦੇ। ਜਿੱਥੇ ਭਾਈ ਹੀਰਾ ਸਿੰਘ ਤੇ ਲਹਿਣਾ ਸਿੰਘ ਹੁਣੀ ਸਰਦਾਰੀਆਂ ਛੱਡ ਕੇ ਆਏ ਗਏ ਸਨ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ, ਸਤਿਗੁਰੂ ਰਾਮ ਸਿੰਘ ਦੇ ਉਸ ਨਾਮ ਦੇ ਜਹਾਜ਼ ਉੱਤੇ ਸਵਾਰ ਹੋ ਗਏ, ਉਹਨਾਂ ਤੋਪਾਂ ਦੇ ਅੱਗੇ ਖਲੋ ਕੇ ਛਾਤੀਆਂ ਡਾ ਕੇ ਹੱਥ ਮਾਰ ਕੇ ਛਾਤੀ ਤੇ ਬਿੱਲਿਆ ਚਲਾ ਤੋਪ, ਮੇਰੇ ਗੁਰੂ ਦਾ ਹੁਣ ਹੁਕਮ ਆਇਆ। ਉਹਨਾਂ ਦੀ ਪ੍ਰਤੀਤ ਇਸ ਤਰ੍ਹਾਂ ਦੀ ਤੇ ਹੋ ਸਕਦੀ ਹੈ ਕਿ ਮੇਰੇ ਗੁਰੂ ਦੇ ਹੁਕਮ ਤੋਂ ਬਗੈਰ ਤੋਪ ਨਹੀਂ ਚੱਲੇਗੀ। ਉਹ ਵਿਸ਼ਵਾਸ ਹੈ ਆਪਣੇ ਗੁਰੂ ਦੇ ਉੱਤੇ ਕਿ ਹੁਣ ਮੇਰੇ ਗੁਰੂ ਦਾ ਹੁਕਮ ਆਇਆ ਚੌਥੀ ਵਾਰ ਕਿ ਹੁਣ ਤੋਪ ਚੱਲੇਗੀ, ਪਹਿਲਾਂ ਤੋਪ ਵੀ ਨਹੀਂ ਸੀ ਚੱਲਣੀ। ਇੰਨਾ ਵਿਸ਼ਵਾਸ ਉਹਨਾਂ ਲੋਕਾਂ ਦੇ ਅੰਦਰ ਆਇਆ ਜਿਹੜੇ ਬੜੇ ਲੰਬੇ ਸਮੇਂ ਬਾਅਦ ਖੁੰਝ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ ਸਨ, ਤੇ ਸੱਚਮੁੱਚ ਵੇਖਣ ਵਿੱਚ ਇਸ ਤਰ੍ਹਾਂ ਦਾ ਆਇਆ। ਤੁਸੀਂ ਵੀ ਨੋਟ ਕਰਕੇ ਵੇਖ ਲਿਓ ਕਦੇ ਇਸ ਤਰ੍ਹਾਂ ਦੀ ਗੱਲ, ਜਿਹੜੇ ਪਰਿਵਾਰ ਪਿੱਛੋਂ ਗੈਰ ਨਾਮਧਾਰੀ ਹੋਣਗੇ, ਜਦੋਂ ਉਸ ਪਰਿਵਾਰ ਦੇ ਵਿੱਚੋਂ ਕੋਈ ਸਿੱਖ ਬਣਦਾ ਨਾਮਧਾਰੀ ਸੱਜਦਾ, ਤੇ ਉਸ ਦੇ ਅੰਦਰ ਬਹੁਤ ਸਾਰਾ ਵੱਡਾ ਪ੍ਰੇਮ ਤੇ ਪ੍ਰਤੀਤ ਵੱਜਦੀ ਏ, ਉਦੋਂ ਉਹ ਵੇਖ ਕੇ ਉਸ ਪਾਸੇ ਤੁਰਦਾ ਹੈ। ਉਹ ਸਾਰਾ ਕੁਝ ਵੇਖ ਕੇ, ਉਹ ਜਿਹੜੀ ਮੈਂ ਸ਼ੁਰੂ ਦੇ ਵਿੱਚ ਗੱਲ ਆਖੀ ਸੀ, ਉਹ ਵੇਖਦਾ ਗੁਰੂ ਅੰਨਾ ਹੈ ਕਿ ਸੁਜਾਖਾ ਹੈ, ਗੁਰੂ ਸੱਚਾ ਹੈ ਕਿ ਝੂਠਾ ਹੈ। ਉਹ ਪਰਖ ਕਰਦਾ, ਜਿਹੜੀ ਰਾਮਕ੍ਰਿਸ਼ਨ ਵਿਵੇਕਾਨੰਦ ਨੂੰ ਗੱਲ ਆਖਦੇ ਨੇ ਕਿ ਅੰਧੇ ਤੇ ਵਿਸ਼ਵਾਸ ਨਹੀਂ ਚਾਹੀਦਾ ਪਰ ਅੰਧ ਵਿਸ਼ਵਾਸ ਜ਼ਰੂਰ ਚਾਹੀਦਾ। ਉਹ ਉਸਨੇ ਵੇਖ ਲਿਆ ਹੁੰਦਾ, ਤੇ ਜਦੋਂ ਆਤਮਾ ਸਿੰਘ ਸਿੱਖ ਬਣਿਆ ਸੀ ਤੇ ਉਹਨੇ ਵੇਖ ਲਿਆ ਸੀ ਕਿ ਗੁਰੂ ਪ੍ਰਤਾਪ ਸਿੰਘ ਸੁਜਾਖਾ ਗੁਰੂ ਹੈ, ਇਹ ਰਾਹ ਵਿਖਾਉਣ ਵਾਲਾ ਗੁਰੂ ਹੈ, ਇਹ ਸੱਚਾ ਗੁਰੂ ਹੈ, ਇਸ ਦੇ ਬੇੜੇ ਤੇ ਚੜ ਕੇ ਇਸ ਨਾਮ ਇਸ ਦਾ ਪੱਲਾ ਫੜ ਕੇ ਮੈਂ ਇਸ ਸੰਸਾਰ ਸਾਗਰ ਤੋਂ ਤਰ ਸਕਦਾ। ਤੇ ਇੰਨਾ ਵਿਸ਼ਵਾਸ ਬਣ ਗਿਆ ਸੀ ਘਰ ਦੇ ਵਿੱਚ ਬਾਕੀ ਗੈਰ ਨਾਮਧਾਰੀ, ਤੇ ਉਹ ਉਸ ਵੇਲੇ ਜਿਹੜੀ ਉਹਨਾਂ ਦੀ ਵੱਡੀ ਭਰਜਾਈ ਸੀ ਸਰਦਾਰ ਆਤਮਾ ਸਿੰਘ ਹੋਰਾਂ ਦੀ, ਉਹ ਗੈਰ ਨਾਮਧਾਰੀ, ਤੇ ਉਹਨਾਂ ਦੇ ਨਾਲ ਘਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਦਿਨ ਵਿਵਾਦ ਛਿੜ ਗਿਆ। ਉਹ ਕਹਿਣ ਕਿ 10 ਗੁਰੂਆਂ ਤੋਂ ਬਾਅਦ ਗੁਰੂ ਨਹੀਂ ਹੁੰਦਾ ਕੋਈ, ਤੇ ਸਰਦਾਰ ਆਤਮਾ ਸਿੰਘ, ਸਤਿਗੁਰੂ ਰਾਮ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਤੱਕ ਜਿਹੜੇ ਸਨ ਉਹ ਗੁਰੂ ਮੰਨਦੇ ਸਨ, ਅਰਦਾਸ ਕਰਦੇ ਸੀ, ਵਿਸ਼ਵਾਸ ਸੀ ਪੂਰਨ। ਤੇ ਇਹ ਉਸ ਵੇਲੇ ਜਿਹੜਾ ਸੀ, ਜਿਹੜੀ ਮੈਂ ਪਹਿਲਾਂ ਗੱਲ ਇਤਿਹਾਸ ਦੇ ਵਿੱਚੋਂ ਸੂਰਜ ਪ੍ਰਕਾਸ਼ ਦੇ ਵਿੱਚੋਂ ਗਵਾਹੀ ਦਿੱਤੀ ਹੈ ਕਿ ਉਹਨਾਂ ਵੀ ਤੇਲ ਦੀ ਕੜਾਹੀ ਗਰਮ ਕਰ ਲਈ, ਤੇਲ ਦੀ ਕੜਾਹੀ ਗਰਮ ਕਰਕੇ ਸਰਦਾਰ ਆਤਮਾ ਸਿੰਘ ਆਪਣੀ ਭਰਜਾਈ ਨੂੰ ਕਹਿਣ ਲੱਗੇ ਕਿ ਤੂੰ ਇਹਦੇ ਚ ਹੱਥ ਪਾ ਤਪਦੇ ਤੇਲ ਚ ਤੇ ਮੈਂ ਵੀ ਹੱਥ ਪਾਉਂਦਾ, ਜਿਹਦਾ ਹੱਥ ਸੜ ਗਿਆ ਉਸ ਦਾ ਗੁਰੂ ਕੱਚਾ, ਦੂਸਰੇ ਦਾ ਗੁਰੂ ਸੱਚਾ। ਤੇ ਉਸ ਵੇਲੇ ਜਦੋਂ ਕੜਾਈ ਦੇ ਵਿੱਚ ਤੇਲ ਤਪਦਾ ਪਿਆ ਸੀ, ਸਰਦਾਰ ਆਤਮਾ ਸਿੰਘ ਨੇ ਹੱਥ ਪਾਇਆ ਤੇ ਸੇਕ ਨਾ ਲੱਗਾ, ਤੇ ਉਹਨਾਂ ਦੀ ਭਰਜਾਈ ਹੱਥ ਪਾਉਣ ਲੱਗੀ ਸੀ, ਜਦੋਂ ਹੱਥ ਨੂੰ ਸੇਕ ਲੱਗਾ ਤੇ ਹੱਥ ਪਛਾਂ ਖਿੱਚ ਲਿਆ। ਤੇ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉੱਤੇ ਵਿਸ਼ਵਾਸ ਸੀ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ ਸੀ, ਤੇ ਉਹ ਇਸ ਤਰ੍ਹਾਂ ਦੇ ਕੌਤਕ ਹੋਣ ਤੋਂ ਬਾਅਦ ਸਤਿਗੁਰੂ ਰੱਖਿਆ ਕੀਤੀ, ਕਿਉਂਕਿ ਜੇਕਰ ਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਕਰਕੇ, ਪੂਰਨ ਪ੍ਰਤੀਤ ਕਰਕੇ ਜੇਕਰ ਸਿੱਖ ਤੁਰਦਾ ਕਿਸੇ ਕਾਰਜ ਨੂੰ, ਤੇ ਸੱਚਮੁੱਚ ਸਤਿਗੁਰ ਵੀ ਉਹਦਾ ਸਹਾਇਕ ਹੁੰਦਾ। ਗੁਰੂ ਨਾਨਕ ਸਾਹਿਬ ਵਿਖੜੇ ਪੈਂਡਿਆਂ ਦੇ ਉੱਤੇ ਚੱਲਦਿਆਂ, ਦੂਰ ਦੁਰੇਡੇ ਤੁਰਦਿਆਂ ਆਪਣੇ ਨਾਲ ਭਾਈ ਬਾਲਾ ਤੇ ਮਰਦਾਨੇ ਨੂੰ ਲੈ ਕੇ ਜਾਂਦੇ ਨੇ, ਤੇ ਭਾਈ ਮਰਦਾਨਾ ਉਹ ਸਿੱਖ ਜਿਸ ਨੇ ਹਰ ਔਖੇ ਸੌਖੇ ਸਮੇਂ ਦੇ ਵਿੱਚ ਗੁਰੂ ਸਾਹਿਬ ਦਾ ਸਾਥ ਨਾ ਛੱਡਿਆ। ਅੱਜ ਸਾਡੇ ਪ੍ਰਚਾਰਕ, ਸਾਡੇ ਜਥੇਦਾਰ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੇ ਨੇ, ਸਟੇਜ ਦੇ ਉੱਤੇ ਅਸੀਂ ਮਰਦਾਨੇ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਾਂ ਜਿਵੇਂ ਕੋਈ ਹਾਸੇ ਵਾਲਾ ਕਰੈਕਟਰ ਪੇਸ਼ ਕੀਤਾ ਜਾਂਦਾ ਹੈ ਕਿ ਮਰਦਾਨੇ ਨੂੰ ਭੁੱਖ ਲੱਗ ਗਈ, ਮਰਦਾਨੇ ਨੂੰ ਤੇਹ ਲੱਗ ਗਈ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਪੇਸ਼ ਕਰਦੇ ਹਾਂ। ਖੈਰ, ਸਾਖੀਆਂ ਇਸ ਤਰ੍ਹਾਂ ਵਾਪਰੀਆਂ ਨੇ, ਜਨਮ ਸਾਖੀ ਦੇ ਕਰਤਾ ਨੇ ਇਸ ਤਰ੍ਹਾਂ ਦੀਆਂ ਸਾਖੀਆਂ ਦਾ ਜ਼ਿਕਰ ਕੀਤਾ ਹੈ, ਪਰ ਜਿਸ ਵੇਲੇ ਅਸੀਂ ਦੂਸਰੇ ਪੱਖ ਵੱਲ ਧਿਆਨ ਮਾਰੀਏ, ਉਸ ਵੇਲੇ ਪਤਾ ਲੱਗਦਾ ਕਿ ਭਾਈ ਮਰਦਾਨੇ ਵਰਗੀ ਪ੍ਰਤੀਤ, ਜਿਸ ਨੇ ਗੁਰੂ ਸਾਹਿਬ ਨੂੰ ਆਪਣਾ ਸਾਰਾ ਕੁਝ ਸਮਝਿਆ, ਜਿੱਦਣ ਤਲਵੰਡੀ ਦੀ ਧਰਤੀ ਤੋਂ ਗੁਰੂ ਨਾਨਕ ਸਾਹਿਬ ਤੁਰੇ ਸਨ, ਤੇ ਉਸ ਵੇਲੇ ਗੁਰੂ ਨਾਨਕ ਨੇ ਇਹ ਗੱਲ ਆਖੀ ਸੀ ਮਰਦਾਨੇ ਨੂੰ, ਮਰਦਾਨਿਆ ਕੀ ਕੰਮ ਕਰਦਾ? ਤੇ ਮਰਦਾਨਾ ਕਹਿਣ ਲੱਗਾ ਕਿ ਮੈਂ ਸਰਦਾਰਾਂ ਦੀਆਂ ਸਿਫਤਾਂ ਗਾਉਂਦਾ, ਸ਼ਾਹੂਕਾਰਾਂ ਦੀਆਂ ਸਿਫਤਾਂ ਕਰਦਾ, ਤੇ ਉਹ ਮੈਨੂੰ 2-4 ਰੁਪਈਏ ਦੇ ਦਿੰਦੇ ਨੇ, ਉਹਨਾਂ ਨਾਲ ਢਿੱਡ ਭਰਦਾ, ਬੱਚਿਆਂ ਨੂੰ ਪਾਲਦਾ। ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਜੇ ਸਿਫਤ ਕਰਨੀ ਆ ਤੇ ਇੱਕ ਅਕਾਲ ਦੀ ਸਿਫਤ ਕਰ, ਇੱਕ ਪਰਮੇਸ਼ਰ ਦੀ ਸਿਫਤ ਕਰ, ਉਸ ਦੀ ਸਿਫਤ ਕਰੇਗਾ ਤੈਨੂੰ ਕਦੀ ਭੁੱਖਾ ਨਹੀਂ ਮਰਨ ਦੇਵੇਗਾ, ਕਿਉਂਕਿ ਸੰਸਾਰ ਉੱਤੇ ਦੇਣ ਵਾਲਾ ਇੱਕ ਪਰਮੇਸ਼ਰ ਹੈ, ਦੱਦਾ ਦਾਤਾ ਇੱਕ ਹੈ, ਹੋਰ ਇਹ ਸੰਸਾਰ ਉੱਤੇ ਕੋਈ ਨਹੀਂ। ਸਭ ਨੂੰ ਰਿਜਕ ਪਹੁੰਚਾਉਣ ਵਾਲਾ ਜਿਹੜਾ ਪਰਮੇਸ਼ਰ ਹੈ, ਸਿਫਤ ਉਸ ਦੀ ਕਰ, ਉਸ ਦੀ ਉਸਤਤ ਕਰੇਗਾ ਤੇ ਤੈਨੂੰ ਕਦੇ ਭੁੱਖਾ ਨਹੀਂ ਮਰਨ ਦੇਵੇਗਾ, ਆ ਮੇਰੇ ਨਾਲ ਤੁਰ। ਰਬਾਬ ਲਿਆ ਕੇ ਦਿੱਤੀ ਉਸ ਨੂੰ, ਆਪ ਸਿਖਾਈ ਤੇ ਆਪ ਉਸ ਨੂੰ ਗਾਉਣਾ ਵਜਾਉਣਾ ਸਿਖਾ ਕੇ ਗੁਰੂ ਨਾਨਕ ਸਾਹਿਬ ਬਾਣੀ ਉਚਾਰਨ ਕਰਦੇ, ਜੰਗਲ ਵੇਲੇ ਹੋਣ, ਉੱਚਾ ਨੀਵਾਂ ਥਾਂ ਹੋਵੇ, ਦੇਸ਼ ਪ੍ਰਦੇਸ਼ ਦਾ ਇਲਾਕਾ ਹੋਵੇ, ਗੁਰੂ ਨਾਨਕ ਸਾਹਿਬ ਉਸ ਪਰਮੇਸ਼ਰ ਦੇ ਵਿੱਚ ਮਸਤ ਹੋ ਜਾਂਦੇ ਉਸ ਦੀ ਯਾਦ ਵਿੱਚ। ਤੇ ਉਸ ਦੀ ਯਾਦ ਵਿੱਚ ਮਸਤ ਹੋਏ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਦੇ ਨਾਲ, ਉਸ ਦੀ ਤਾਰ ਛਿੜੀ ਦੇ ਨਾਲ, ਰਬਾਬ ਦੇ ਨਾਲ, ਤੇ ਬਾਣੀ ਪੜਦਿਆਂ ਜੰਗਲ ਵੇਲੇ ਦੇ ਵਿੱਚ ਵੀ ਇੱਕ ਐਸਾ ਮਾਹੌਲ ਸਿਰਜ ਦਿੰਦੇ ਜਿਹੜਾ ਉੱਥੋਂ ਦੇ ਪਸ਼ੂ ਪੰਛੀ, ਉੱਥੋਂ ਦੇ ਲੰਘਦੇ ਰਾਹਗੀਰਾਂ ਵਾਸਤੇ ਬੜਾ ਸੁਖਦਾਇਕ ਹੋ ਜਾਂਦਾ, ਬੜਾ ਆਨੰਦਿਤ ਹੋ ਜਾਂਦਾ। ਇੱਕ ਮਹਾਂਪੁਰਸ਼ ਨੇ ਬੜੀ ਸੋਹਣੇ ਸ਼ਬਦ ਲਿਖੇ, ਉਹ ਫਿਰੰਦਾ ਨਾਮ ਦਾ ਜਿਹੜਾ ਸੀ ਆਦਮੀ ਜਿਹਦੇ ਕੋਲੋਂ ਰਬਾਬ ਲਿਆਂਦੀ, ਉਹ ਕਹਿੰਦੇ ਘੱਲ ਕੇ ਫਰੰਦੇ ਢਿੱਗ, ਰਬਾਬ ਸੀ ਮੰਗਾਇਆ ਪਹਿਲੇ ਤੇ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਣਾ ਸੀ। 4 ਕੁੰਟ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜੇ ਠੱਗ ਜੱਗ ਲੋਧੀ ਜੇ ਕਾਬਰਾਂ ਤੇ ਬਾਬਰ ਜਿਹੇ ਜਾਬਰਾਂ ਨੇ ਸੁਣਿਆ ਤਰਾਨਾ ਸੀ। ਉਹ ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ, ਰੱਬ ਆਬੀ, ਰੱਬ ਆਬ ਹੈ ਪਾਣੀ, ਫਾਰਸੀ ਦਾ ਸ਼ਬਦ ਹੈ ਆਬ, ਪਾਣੀ ਜਿਸ ਨੂੰ ਆਖਿਆ ਜਾਂਦਾ। ਬਾਬੇ ਦਾ ਰਬਾਬੀ ਰੱਬ ਆਬੀ, ਰੱਬੀ ਪਿਆਸ, ਰੱਬੀ ਪਾਣੀ ਦੇ ਵਿੱਚ ਭਿੱਜੀ ਹੋਈ ਜਿਹੜੀ ਸੀ ਉਹ ਆਵਾਜ਼ ਮਧੁਰ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਉਸ ਮਰਦਾਨੇ ਨੂੰ ਲੈ ਕੇ ਜਿਸ ਬਾਬਤ ਲਿਖਦਾ ਇੱਕ ਕਵੀ ਬੜਾ ਸੋਹਣਾ ਕਿ ਇੱਕ ਪਾਸੇ ਗੁਰੂ ਨਾਨਕ ਦੇ ਬਾਲਾ ਜਾਂਦਾ, ਇੱਕ ਪਾਸੇ ਮਰਦਾਨਾ ਤੁਰਿਆ ਜਾਂਦਾ, ਜੰਗਲ ਵੇਲੇ ਤੇ ਦੇਸ਼ ਪ੍ਰਦੇਸ਼ ਦੇ ਇਲਾਕੇ ਦੇ ਵਿੱਚ ਉਹ ਚੱਲ ਕੇ ਸੰਸਾਰ ਦਾ ਭਲਾ ਕਰਦੇ ਨੇ। ਉਹ ਕਹਿੰਦਾ ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਇੱਕ ਗੰਗਾ ਨਹਾਉਣ ਵਾਲਾ ਇੱਕ ਮੱਕੇ ਦਾ ਪੁਜਾਰੀ, ਇੱਕ ਰਬਾਬ ਪਿਆ ਛੇੜੇ ਦੂਜੇ ਚੌਰ ਹੱਥ ਫੱਬੇ। ਗੁਰੂ ਨਾਨਕ ਇੱਕ ਗੰਗਾ ਨਹਾਉਣ ਵਾਲੇ ਨੂੰ ਨਾਲ ਲਈ ਫਿਰਦੇ ਨੇ, ਇੱਕ ਮੱਕੇ ਦੇ ਵਾਸੀ ਨੂੰ ਲਈ ਫਿਰਦੇ ਨੇ, ਮੱਕੇ ਨੂੰ ਆਪਣਾ ਸਭੋ ਕੁਝ ਸਮਝਣ ਵਾਲਾ ਮੁਸਲਮਾਨ ਮਰਾਸੀ ਮਰਦਾਨਾ ਸੀ ਤੇ ਹਿੰਦੂ ਬਾਲਾ ਸੀ, ਤੇ ਗੁਰੂ ਨਾਨਕ ਸੰਸਾਰ ਦੇ ਲੋਕਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਸਨ ਕਿ ਕੋਈ ਹਿੰਦੂ ਕੋਈ ਮੁਸਲਮਾਨ ਨਹੀਂ ਹੁੰਦੇ, ਸਾਰੇ ਇੱਕ ਪਰਮੇਸ਼ਰ ਦੇ ਪੈਦਾ ਕੀਤਾ ਹੋਇਆ, ਹਰੇਕ ਜੀਵ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਹੈ। ਏਕ ਪਿਤਾ ਏਕ ਸਕੇ ਹੰਬਾਰਕ ਦਾ ਸਿਧਾਂਤ ਸੰਸਾਰ ਤੇ ਫੈਲਾਉਣ ਵਾਲੇ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਲੈ ਕੇ ਭਾਈ ਬਾਲੇ ਨੂੰ ਲੈ ਕੇ ਦੂਰ ਦੁਰੇਡੇ ਜਾਂਦੇ ਨੇ। ਇੱਕ ਕਥਾ ਦੇ ਨਾਲ ਸਾਂਝ ਪਵਾਉਣਾ, ਹਸਨ ਅਬਦਾਲ ਦੀ ਪਹਾੜੀ ਉੱਤੇ ਜਿੱਥੇ ਪਾਣੀ ਦਾ ਪ੍ਰਸੰਗ ਜਨਮ ਸਾਖੀ ਦਾ ਕਰਤਾ ਲਿਖਦਾ ਕਿ ਵਲੀ ਕੰਧਾਰੀ ਜਿਹੜਾ ਸੀ ਉਹ ਉੱਚੇ ਥਾਂ ਤੇ ਬੈਠਾ ਹੈ, ਉਸ ਪਹਾੜੀ ਦਾ ਮਾਲਕ ਤੇ ਮਰਦਾਨੇ ਨੂੰ ਪਿਆਸ ਲੱਗੀ, ਮਰਦਾਨਾ ਪਾਣੀ ਪੀਣ ਵਾਸਤੇ ਜਾਂਦਾ ਹੈ ਤੇ ਉਹ ਜਿਹੜਾ ਹਸਨ ਅਬਦਾਲ ਦੀ ਪਹਾੜੀ ਦਾ ਮਾਲਕ ਹੈ ਪੰਜਾ ਸਾਹਿਬ ਜਿਸ ਨੂੰ ਅੱਜ ਕੱਲ ਆਖਿਆ ਜਾਂਦਾ ਪਾਕਿਸਤਾਨ ਦੇ ਵਿੱਚ ਇਹ ਜਗ੍ਹਾ ਹੈ, ਪੋਠੋਹਾਰ ਦੇ ਇਲਾਕੇ ਵਿੱਚ ਇਹ ਪੈਂਦਾ। ਗੁਰੂ ਨਾਨਕ ਸਾਹਿਬ ਦਾ ਸਿੱਖ ਭਾਈ ਮਰਦਾਨਾ ਉਸ ਪਹਾੜੀ ਉੱਤੇ ਚੜ ਕੇ ਜਾਂਦਾ, ਅੱਤ ਦੀ ਗਰਮੀ ਦੇ ਦਿਨ ਪਿਆਸ ਲੱਗੀ ਹੈ ਤੇ ਆਪਣੇ ਗੁਰੂ ਤੇ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਨੇ ਆਖਿਆ ਤੇ ਮੈਂ ਜਾਣਾ, ਗੁਰੂ ਉੱਤੇ ਵਿਸ਼ਵਾਸ ਕਰਕੇ ਭਰੋਸਾ ਕਰਕੇ ਤੇ ਉਸ ਪਹਾੜੀ ਦਾ ਉੱਚਾ ਸਫ਼ਰ ਤੈਅ ਕਰਕੇ ਪਹੁੰਚਦਾ ਤੇ ਉੱਥੇ ਪਾਣੀ ਦੀ ਮੰਗ ਕਰਦਾ ਤੇ ਉਸ ਵੇਲੇ ਵਲੀ ਜਿਹੜਾ ਹੈ ਵਲੀ ਕੰਧਾਰੀ ਉਹ ਪਾਣੀ ਦੇਣੋਂ ਨਾ ਕਰ ਦਿੰਦਾ, ਵਾਪਸ ਆਉਂਦਾ। ਦੂਸਰੀ ਵਾਰੀ ਫਿਰ ਗੁਰੂ ਨਾਨਕ ਸਾਹਿਬ ਭੇਜਦੇ ਨੇ, ਦੂਸਰੀ ਵਾਰੀ ਫਿਰ ਨਹੀਂ ਪਾਣੀ ਪਿਆਉਂਦਾ। ਜਦੋਂ ਤੀਸਰੀ ਵਾਰੀ ਗੁਰੂ ਨਾਨਕ ਸਾਹਿਬ ਅੱਤ ਦੀ ਗਰਮੀ ਦੇ ਵਿੱਚ ਜਦੋਂ ਉੱਚੀ ਪਹਾੜੀ ਦਾ ਸਫ਼ਰ ਤੈਅ ਕਰਨ ਵਾਸਤੇ ਆਖਦੇ ਨੇ ਤੇ ਉੱਥੇ ਕੁਛ ਜਿਹੜਾ ਨਾ ਵਲੀ ਉਹ ਸਵਾਲ ਕਰਦਾ ਮਰਦਾਨੇ ਦੇ ਉੱਤੇ, ਉਹ ਕਹਿੰਦਾ ਪਾਣੀ ਤੇ ਤੈਨੂੰ ਪਿਆ ਦਿਆਂਗਾ। ਉਹ ਆਪਣੇ ਆਪ ਵਿੱਚ ਉਹ ਉਸ ਇਲਾਕੇ ਦਾ ਗੁਰੂ ਸੀ, ਆਪਣੇ ਆਪ ਵਿੱਚ ਗੁਰੂ ਬਣਿਆ ਹੋਇਆ ਸੀ ਵਲੀ ਕੰਧਾਰੀ ਉਸ ਇਲਾਕੇ ਦਾ, ਤੇ ਲੋਕ ਉਸ ਨੂੰ ਮੱਥਾ ਟੇਕਦੇ, ਉਸ ਦੀ ਪੂਜਾ ਕਰਦੇ ਤੇ ਉਸ ਕੋਲੋਂ ਆ ਕੇ ਪਾਣੀ ਲੈਂਦੇ ਸਨ। ਪਾਣੀ ਦਾ ਹੌਦ ਸੀ ਜਿਹੜਾ ਉਹ ਭਰਿਆ ਹੋਇਆ, ਪਾਣੀ ਜਮ੍ਹਾਂ ਹੋਇਆ ਉੱਥੇ, ਲੋਕਾਂ ਨੂੰ ਪਾਣੀ ਦਿੰਦਾ ਸੀ ਆਪਣੀ ਪੂਜਾ ਕਰਵਾ ਕੇ। ਕਹਿੰਦਾ ਮੇਰਾ ਮੁਰੀਦ ਬਣ ਜਾ, ਜਿੰਨਾ ਪਾਣੀ ਆਖੇ ਓਨਾ ਪਾਣੀ ਪਿਆ ਦਿਆਂਗਾ, ਨਾਨਕ ਦਾ ਖਹਿੜਾ ਛੱਡ ਦੇ। ਤੇ ਉੱਥੇ ਮਰਦਾਨੇ ਦਾ ਵਿਸ਼ਵਾਸ ਮੈਂ ਤੁਹਾਡਾ ਜਿੱਥੇ ਧਿਆਨ ਦਿਵਾਉਣਾ ਕਿ ਆਪਣੇ ਗੁਰੂ ਦੇ ਉੱਤੇ ਪ੍ਰਤੀਤ ਹੈ, ਆਪਣੇ ਗੁਰੂ ਉੱਤੇ ਯਕੀਨ ਇੰਨਾ ਕੁ ਹੈ ਕਿ ਜਿਹਦੇ ਨਾਲ ਮੈਂ ਘਰੋਂ ਤੁਰਿਆ, ਸਾਰਾ ਘਰ ਕਾਰਡ ਛੱਡ ਕੇ ਬੱਚਿਆਂ ਦਾ ਚੇਤਾ ਭੁਲਾਇਆ ਹੋਇਆ ਸੀ ਉਸ ਦੇ ਸਿਰ ਉੱਤੇ ਕਿ ਉਸ ਨੂੰ ਰੋਜੀ ਇੱਕ ਪਰਮੇਸ਼ਰ ਦੇਵੇਗਾ, ਤੇ ਉਸ ਨਾਨਕ ਦੇ ਬਚਨਾਂ ਤੇ ਵਿਸ਼ਵਾਸ ਕੀਤਾ ਸੀ ਜਿਸ ਨਾਨਕ ਨੇ ਆਖਿਆ ਸੀ ਘਰੋਂ ਤੁਰਨ ਲੱਗਿਆਂ ਇਹ ਗੱਲ ਕਿ ਇੱਕ ਪਰਮੇਸ਼ਰ ਰਾਖਾ ਹੈ, ਰਾਖਾ ਏਕ ਹਮਾਰਾ ਸਵਾਮੀ, ਸਕਲ ਘਟਾ ਕਾ ਅੰਤਰ ਜਾਮੀ, ਤੇ ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਉਹ ਇੰਨਾ ਕੁ ਵਿਸ਼ਵਾਸ ਸੀ ਕਿ ਉਹ ਹਰ ਸਮੇਂ ਸੁੱਤਿਆਂ ਜਾਗਦਿਆਂ ਨੂੰ ਉਹ ਪਾਲਦਾ ਹੈ ਪਰਮੇਸ਼ਰ, ਤੇ ਉਸ ਪਰਮੇਸ਼ਰ ਉੱਤੇ ਵਿਸ਼ਵਾਸ ਸੀ, ਉਹ ਵਿਸ਼ਵਾਸ ਬਣਾਇਆ ਸੀ ਗੁਰੂ ਨਾਨਕ ਨੇ, ਤੇ ਆਪਣੇ ਗੁਰੂ ਨਾਨਕ ਨਾਲ ਇੰਨਾ ਕੁ ਜ਼ਿਆਦਾ ਪ੍ਰੇਮ ਤੇ ਇੰਨਾ ਕੁ ਭਰੋਸਾ ਸੀ ਕਿ ਜੋ ਗੁਰੂ ਸਾਹਿਬ ਕਹਿੰਦੇ ਨੇ ਉਹ ਝੂਠ ਨਹੀਂ ਹੁੰਦਾ ਆਇਆ। ਅੱਜ ਤੱਕ ਕਈ ਵਾਰ ਮਰਦਾਨੇ ਨੇ ਵੇਖ ਲਿਆ ਸੀ ਪਿੱਛੇ, ਤੇ ਜਦੋਂ ਵਲੀ ਕੰਧਾਰੀ ਨੇ ਇਹ ਗੱਲ ਆਖੀ ਕਿ ਮਰਦਾਨਿਆ ਤੂੰ ਉਸ ਨਾਨਕ ਸ਼ਾਹ ਫਕੀਰ ਨੂੰ ਛੱਡ ਦੇ ਤੇ ਉਹਦਾ ਖਹਿੜਾ ਛੱਡ ਕੇ ਮੇਰੇ ਕੋਲ ਬਹਿ ਜਾ, ਮੇਰੇ ਚਰਨਾਂ ਵਿੱਚ ਮੱਥਾ ਟੇਕ ਦੇ, ਸਿਰ ਝੁਕਾ ਦੇ, ਮੇਰਾ ਮੁਰੀਦ ਬਣ ਜਾ, ਤੈਨੂੰ ਪਾਣੀ ਪਿਆ ਦਿਆਂਗਾ। ਤੇ ਉਸ ਵੇਲੇ ਨਾਨਕ ਜਿਹੜੇ ਮਰਦਾਨੇ ਦੇ ਸ਼ਬਦ ਸਨ ਉਹ ਕਮਾਲ ਦੇ ਸ਼ਬਦ ਉੱਥੇ ਬਾਲਮ ਜੀ ਨੇ ਲਿਖੇ, ਉਹ ਕਹਿੰਦੇ ਮਰਦਾਨਾ ਕਹਿਣ ਲੱਗਾ ਸ਼ਰ੍ਹਾਂ ਛੋੜ ਸਕਤਾ ਹੂੰ, ਮੈਂ ਨਾਨਕ ਛੋੜ ਨਹੀਂ ਸਕਦਾ। ਜੇ ਤੂੰ ਆਖੇ ਕਿ ਮੈਂ ਆਪਣਾ ਧਰਮ ਛੱਡ ਦੇਵਾਂ, ਮੈਂ ਉਹ ਛੱਡਣ ਵਾਸਤੇ ਤਿਆਰ ਹਾਂ, ਮੈਂ ਆਪਣੇ ਆਪ ਨੂੰ ਮੁਸਲਮਾਨ ਨਹੀਂ ਆਖਵਾਉਂਦਾ, ਪਰ ਮੈਂ ਨਾਨਕ ਨੂੰ ਨਹੀਂ ਛੱਡ ਸਕਦਾ। ਸ਼ਰ੍ਹਾਂ ਛੋੜ ਸਕਤਾ ਹੂੰ, ਮੈਂ ਨਾਨਕ ਛੋੜ ਨਹੀਂ ਸਕਦਾ। ਕਾਮ ਆਪਣਾ ਛੋੜ ਸਕਤਾ ਹੂੰ, ਮੈਂ ਨਾਨਕ ਛੋੜ ਨਹੀਂ ਸਕਦਾ। ਗੁਰੂ ਨਾਨਕ ਕੀ ਨਜ਼ਰੋਂ ਮੈਂ ਮੁਹੰਮਦ ਨਜ਼ਰ ਆਤਾ ਹੈ। ਹੁਣ ਮੁਸਲਮਾਨ ਧਰਮ ਦੇ ਵੱਡੇ ਪੈਗੰਬਰ ਸਨ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਵੱਲ ਇਸ਼ਾਰਾ ਉਹਨਾਂ ਬਾਰੇ ਕਹਿੰਦਾ ਕਿ ਗੁਰੂ ਨਾਨਕ ਕੀ ਨਜ਼ਰੋਂ ਮੈਂ ਮੁਹੰਮਦ ਨਜ਼ਰ ਆਤਾ ਹੈ, ਮੁਹੰਮਦ ਛੋੜ ਸਕਦਾ ਹੂੰ, ਮੈਂ ਨਾਨਕ ਛੋੜ ਨਹੀਂ ਸਕਦਾ। ਤੇ ਫਿਰ ਕਹਿੰਦਾ ਜੇਕਰ ਉਹ ਕੁਰਾਨ ਹੈ ਜਿਹੜੀ ਮੁਹੰਮਦ ਸਾਹਿਬ ਲਿਖ ਗਏ, ਜਿਹੜੀ ਮੁਸਲਮਾਨਾਂ ਦੇ ਵਿੱਚ ਅਤ ਸਤਿਕਾਰ ਜੋ ਗ੍ਰੰਥ ਹੈ, ਜਿਵੇਂ ਸਾਡੇ ਵਿੱਚ ਆਦਿ ਸ੍ਰੀ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਅਸੀਂ, ਗੁਰਬਾਣੀ ਨੂੰ ਉਹਦਾ ਸਤਿਕਾਰ ਹੁੰਦਾ ਗੁਰੂ ਸਾਹਿਬਾਂ ਦੀ ਗੁਰਬਾਣੀ ਦਾ, ਇਸ ਤਰ੍ਹਾਂ ਕੁਰਾਨ ਹੈ ਮੁਸਲਮਾਨਾਂ ਵਿੱਚ। ਕਹਿੰਦਾ गुरु नानक के कलमों में कुरान आवाज देता है। गुरु नानक जिस वेले अपना कलमा लिखदा है, गुरु नानक जिस वेले अपनी रचना रचदा है, बाणी लिखदा, अपनी कविता रचदा है, ते उस कविता दे विच मैनू कुरान आवाज देंदा नजर आउंदा है। उस रचना नू मैं अपनी कुरान समझदा कि गुरु नानक के कलमों में कुरान आवाज देता है। मुंह उससे मोड़ सकता हूं पर नानक छोड़ नहीं सकता। मैं कुरान ते छड़ सकदा पर मैं अपने नानक नू नहीं छड़ सकदा। खुदा की कसम है नानक, खुदा से कम नहीं नानक। खुदा छोड़ सकता हूं मैं नानक छोड़ नहीं सकता। मैं जेकर मैनू आखे के खुदा छड़ दे, खुदा वालों मुंह मोड़ सकदा पर मैं अपने नानक तो मुंह नहीं मोड़ सकता। जा एहो जे पानी नू मैं ठोकर मारदा पर मैं अपने नानक तो, अपने मुर्शद तो, अपने गुरु तो, अपने पीर नानक तो मुंह नहीं मोड़ सकता। यह है विश्वास उस मरदाने दा। ते दूसरे पासे गुरु साहब जिथे जिथे जन्म साखी दा करता यह गल कहिंदा कि जिथे वह विश्वास ही उथे गुरु साहब दा जिहड़ा मुख मंतव उथे जानदा सी। गुरु साहब दा मंतव सी उस वली दा हंकार दूर करना, क्योंकि गुरु नानक साहब ते आए संसार उत्ते इहो जे वलियां दे वल कढ़न, पखंडियां नूं सीधे राह पाउण ते संसार दे लोकां नूं चंगा रस्ता दसण वास्ते आए सन। ते गुरु नानक साहब ने उत्थे उस वली दा हंकार दूर करना सी। ते उत्थे एक कवि निहाल सिंह होए ने बड़े बड़ी सोहणी कविता लिखदे सन। उन्हां दे अपनी कविता दे विच काफी अलंकारां दी वरतों कीती। वह एक कवित लिखते ने वली कंधारी की इस घटना दे उत्ते। वह कहिंदे वली पीर 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 पीरन सो गीर कर खैंच लिया पानी जग जानी सो कहानी है। वलियां दा वली पीरां दा पीर सी गुरु नानक, जिसने उस हौद दे विचों अपनी ताकत दे नाल पानी खिंच लिया। ਇਹ ਗੱਲ ਸਾਰਾ ਸੰਸਾਰ ਜਾਣਦਾ, ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ। ਵਲੀ ਪੀਰ 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 ਪੀਰਨ ਸੋ ਗੀਰ ਕਰ ਖੈਂਚ ਲਿਆ ਪਾਣੀ ਜਗ ਜਾਨੀ ਸੋ ਕਹਾਣੀ ਹੈ। ਤੇ ਦੇਖਿਓ ਪੀਰ ਗਯੋ ਪਾਣੀ, ਪਾਣੀ ਨਾ ਪਰਤ ਪਾਣੀ, ਪਾਣੀ ਪਰ ਮਾਰ ਪਾਣੀ, ਫੇਰਿਓ ਸਿਰ ਪਾਣੀ ਹੈ। ਪਾਣੀ ਸ਼ਬਦ ਨੂੰ ਉਹ ਵਾਰ ਵਾਰ ਵਰਤ ਕੇ ਜਿਹਨੂੰ ਅਨੁਪ੍ਰਾਸ ਅਲੰਕਾਰ ਆਖਿਆ ਜਾਂਦਾ, ਇੱਕੋ ਸ਼ਬਦ ਦੀ ਵਾਰ ਵਾਰ ਵੱਖੋ ਵੱਖ ਅਰਥਾਂ ਦੇ ਵਿੱਚ ਉਸ ਨੂੰ ਵਰਤ ਕੇ ਤੇ ਉਹ ਜ਼ਿਕਰ ਕਰਦੇ। ਕਹਿੰਦੇ ਦੇਖਿਓ ਪੀਰ ਗਯੋ ਪਾਣੀ, ਪਾਣੀ ਦਾ ਅਰਥ ਇੱਥੇ ਹੈ ਪਾਣੀ ਪੀਣ ਵਾਲਾ। ਜਦੋਂ ਉਸ ਪੀਰ ਨੇ ਵੇਖਿਆ ਕਿ ਹੁਣ ਤੇ ਪਾਣੀ ਗਿਆ ਮੇਰੇ ਹੌਦ ਦੇ ਵਿੱਚੋਂ। ਦੇਖਿਓ ਪੀਰ ਗਯੋ ਪਾਣੀ, ਪਾਣੀ ਨਾ ਪਰਤ ਪਾਣੀ, ਹੁਣ ਪਾਣੀ ਪਾਣੀ ਦਾ ਮਤਲਬ ਦੁਬਾਰਾ ਵਾਪਸ ਨਹੀਂ ਆ ਸਕਦਾ, ਇਸ ਨੂੰ ਮੈਂ ਦੁਬਾਰਾ ਪਾ ਨਹੀਂ ਸਕਦਾ, ਹੁਣ ਤੇ ਪਾਣੀ ਗਿਆ ਮੇਰੇ ਕੋਲੋਂ। ਪਾਣੀ ਨਾ ਪਰਤ ਪਾਣੀ ਤੇ ਪਾਣੀ ਪਰ ਮਾਰ ਪਾਣੀ, ਪਾਣੀ ਦਾ ਅਰਥ ਹੁੰਦਾ ਹੱਥ, ਹੱਥ ਤੇ ਹੱਥ ਮਾਰ ਕੇ ਫੇਰਿਓ ਸਿਰ ਪਾਣੀ ਹੈ। ਫਿਰ ਸਿਰ ਤੇ ਆਪਣਾ ਹੱਥ ਫੇਰਦਾ ਜਿਵੇਂ ਬੰਦਾ ਤਿਲਬਲਾ ਉੱਠਦਾ, ਬੰਦਾ ਘਬਰਾ ਜਾਂਦਾ। ਜੋ ਉਸਦੇ ਕੋਲ ਵਸਤੂ ਹੋਵੇ, ਜੋ ਪੂੰਜੀ ਰਾਸ ਹੋਵੇ, ਜਦੋਂ ਉਸਦੇ ਕੋਲੋਂ ਖੁੱਸਦੀ ਏ, ਉਹਨਾਂ ਹਰਕਤਾਂ ਦਾ ਜ਼ਿਕਰ ਕਰਦੇ ਨੇ ਉਹ ਕਵੀ ਨਿਹਾਲ ਸਿੰਘ। ਕਹਿੰਦੇ ਤਨੀ ਗਈ ਕਮਾਨੀ, ਉਸਦੇ ਜਿਹੜੇ ਪਰਵੱਟੇ ਸਨ ਉਹ ਇਸ ਤਰ੍ਹਾਂ ਕਮਾਣ ਦੀ ਤਰ੍ਹਾਂ ਤਣੇ ਗਏ ਹੈਰਾਨੀ ਵਾਂਗੂ, ਜਿਸ ਤਰ੍ਹਾਂ ਦੇ ਉਸਦੇ ਚਿੰਨ੍ਹ ਨੇ। ਤਨੀ ਗਈ ਕਮਾਨੀ ਤੇ ਗਟੀ ਸੋ ਨਿਹਾਲ ਸਿੰਘ ਚੜ੍ਹੀ ਉਤਰਾਨੀ ਹੈ। ਤੇ ਉਹ ਇਸ ਤਰ੍ਹਾਂ ਦੀਆਂ ਉਸਦੇ ਅੰਦਰ ਗਿਣਤੀਆਂ ਚੱਲਦੀਆਂ, ਕਦੀ ਉਸਦੇ ਅੰਦਰ ਕਿਸੇ ਤਰ੍ਹਾਂ ਦਾ ਵਿਚਾਰ ਆਉਂਦਾ, ਕਦੀ ਕਿਸੇ ਤਰ੍ਹਾਂ ਦਾ ਉਸਦੇ ਵਿਚਾਰਾਂ ਦੇ ਵਿੱਚ ਉਤਰਾਅ ਚੜਾਅ ਆ ਰਿਹਾ ਏ। ਇਸ ਤਰ੍ਹਾਂ ਦੀ ਹਾਲਤ ਉਸ ਵੇਲੇ ਉਸ ਪੀਰ ਦੀ ਹੋਈ। ਪਰ ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਦੇ ਉਸ ਸਿੱਖ ਦੀ ਮੈਂ ਗੱਲ ਕਰ ਰਿਹਾ ਜਿਹਦਾ ਵਿਸ਼ਵਾਸ ਸੀ ਆਪਣੇ ਗੁਰੂ ਦੇ ਉੱਤੇ ਕਿ ਖੁਦਾ ਕੀ ਕਸਮ ਹੈ ਨਾਨਕ, ਖੁਦਾ ਸੇ ਕਮ ਨਹੀਂ ਨਾਨਕ, ਖੁਦਾ ਛੋੜ ਸਕਤਾ ਹੂੰ ਮੈਂ ਨਾਨਕ ਛੋੜ ਨਹੀਂ ਸਕਤਾ। ਜਿਨ੍ਹਾਂ ਨੇ ਆਪਣਾ ਸਾਰਾ ਕੁਛ ਆਪਣੇ ਗੁਰੂ ਦੇ ਚਰਨਾਂ ਤੋਂ ਸਮਰਪਿਤ ਕਰਕੇ ਤੇ ਆਪਣਾ ਆਪ ਕੁਛ ਨਾ ਸਮਝਦਿਆਂ ਹੋਇਆਂ ਆਪਣੀ ਜ਼ਿੰਦਗੀ ਜਿਹੜੀ ਸੀ ਉਹ ਗੁਰੂ ਕੇ ਹੁਕਮ ਤੋਂ ਨਿਸ਼ਾਵਰ ਕਰਨ ਵਾਸਤੇ ਤਿਆਰ ਹੋ ਗਏ। ਤੇ ਸਤਸੰਗੀਓ, ਸਤਿਗੁਰੂ ਵੀ ਉਹਨਾਂ ਦੇ ਵਾਸਤੇ ਜੇਕਰ ਇੰਨਾ ਵਿਸ਼ਵਾਸ ਨਾਲ ਇਹ ਗੱਲ ਆਨੰਦਪੁਰ ਦੇ ਉਸ ਦਰਬਾਰ ਦੇ ਵਿੱਚ ਖਲੋ ਕੇ ਇਹ ਗੱਲ ਜੋਗਾ ਸਿੰਘ ਆਖ ਦਿੰਦਾ, ਜਦੋਂ ਗੁਰੂ ਗੋਬਿੰਦ ਸਿੰਘ ਇਹ ਕਹਿੰਦੇ ਕਿ ਕਿਹਦੇ ਜੋਗਾ, ਤੇ ਉਹ ਇੰਨੇ ਵਿਸ਼ਵਾਸ ਤੇ ਪ੍ਰਤੀਤ ਧਾਰਨ ਕਰਕੇ ਆਪਣੇ ਗੁਰੂ ਤੇ ਇਹ ਗੱਲ ਕਹਿ ਦਿੰਦਾ ਕਿ ਮੈਂ ਗੁਰੂ ਜੋਗਾ। ਤੇ ਸੱਚ ਜਾਣਿਓ ਫਿਰ ਗੁਰੂ ਵੀ ਉਹਦੇ ਜੋਗਾ ਬਣ ਕੇ ਵਿਖਾ ਗਿਆ। ਜਦੋਂ ਆਪ ਮਨੁੱਖ ਗੁਰੂ ਜੋਗਾ ਹੋ ਜਾਂਦਾ ਤੇ ਗੁਰੂ ਵੀ ਉਸੇ ਜੋਗਾ ਹੋ ਜਾਂਦਾ। ਇਤਿਹਾਸ ਭਰੇ ਪਏ ਨੇ, ਇੱਕ ਛੋਟੀ ਜਿਹੀ ਤੁਹਾਡੇ ਨਾਲ ਸਾਂਝ ਪਵਾ ਕੇ ਮੈਂ ਖਿਮਾ ਮੰਗਾਂਗਾ। ਸਾਰਿਆਂ ਨੇ ਮਲੇਰਕੋਟਲੇ ਦਾ ਇਤਿਹਾਸ ਸਰਵਣ ਕੀਤਾ। ਮਲੇਰਕੋਟਲੇ ਦੇ ਰੱਕੜ ਦੇ ਵਿੱਚ 66 ਕੂਕਿਆਂ ਨੂੰ ਸ਼ਹੀਦ ਕੀਤਾ ਗਿਆ ਬਰਤਾਨਵੀ ਸਾਮਰਾਜ ਵੱਲੋਂ, ਅੰਗਰੇਜ਼ੀ ਹਕੂਮਤ ਵੱਲੋਂ। ਤੇ ਉਹਨਾਂ ਸਿੱਖਾਂ ਦਾ ਵਿਸ਼ਵਾਸ ਸੀ, ਜਿਹੜੀ ਮੈਂ ਪਹਿਲਾਂ ਟੂਕ ਮਾਤਰ ਇਸ਼ਾਰਾ ਮਾਤਰ ਤੁਹਾਡੇ ਵੱਲ ਇਹ ਸਾਂਝ ਪਵਾਈ ਕਿ ਉਹਨਾਂ ਦਾ ਵਿਸ਼ਵਾਸ ਇਸ ਤਰ੍ਹਾਂ ਦਾ ਸੀ, ਹੀਰਾ ਸਿੰਘ ਲਹਿਣਾ ਸਿੰਘ ਹੋਰੀ ਜਿਹੜੇ ਆਪਣੀਆਂ ਸਰਦਾਰੀਆਂ ਨੂੰ ਠੋਕਰਾਂ ਮਾਰ ਕੇ ਤੇ ਇੰਨੇ ਵਿਸ਼ਵਾਸ ਨਾਲ ਤੋਪ ਦੇ ਅੱਗੇ ਖਲੋ ਕੇ ਇਹ ਕਹਿੰਦੇ ਕਿ ਹੁਣ ਤੋਪ ਚੱਲੇਗੀ, ਹੁਣ ਸਾਡੇ ਗੁਰੂ ਦਾ ਹੁਕਮ ਆਇਆ। ਉਹਨਾਂ ਨੂੰ ਵਿਸ਼ਵਾਸ ਇੰਨਾ ਸੀ ਕਿ ਜੋ ਗੁਰੂ ਸਾਡਾ ਕਹਿੰਦਾ ਉਹ ਸੱਤ ਹੈ, ਤੇ ਉੱਥੇ ਸਤਸੰਗੀਓ, ਉੱਥੇ ਸ਼ਹਾਦਤ ਪਾਉਣ ਵਾਲਾ ਜਿਹੜਾ ਸ਼ਹੀਦ ਹੈ ਉਸ ਦੇ ਅੰਦਰ ਇੱਕ ਐਸੀ ਤਾਕਤ ਇਹ ਭਰ ਦਿੰਦਾ ਜਦੋਂ ਮਨੁੱਖ ਆਪਣਾ ਆਪ ਸਮਰਪਿਤ ਕਰਦਾ। ਪਹਿਲੀ ਗੱਲ ਤੇ ਸਮਰਪਿਤ ਕਰਨਾ ਬੜਾ ਔਖਾ ਹੈ। ਤਨ ਮਨ ਧਨ ਸਭ ਸੌਪ ਗੁਰ ਕਾ ਹੁਕਮ ਮੰਨਿਆ ਪਾਈ ਹੈ। ਆਪਣਾ ਕੁਝ ਵੀ ਨਾ ਸਮਝਣਾ, ਨਾ ਆਪਣੇ ਸਰੀਰ ਨੂੰ ਆਪਣਾ ਸਮਝਣਾ, ਨਾ ਆਪਣੇ ਮਨ ਨੂੰ ਆਪਣਾ ਸਮਝਣਾ, ਤੇ ਨਾ ਆਪਣੇ ਪੈਸੇ ਧਨ ਦੌਲਤ ਨੂੰ ਆਪਣਾ ਸਮਝਣਾ। ਇਹ ਸਾਰੀਆਂ ਚੀਜ਼ਾਂ ਸਮਝਣੀਆਂ ਕਿ ਇਹ ਗੁਰੂ ਦੀਆਂ ਨੇ ਤੇ ਗੁਰੂ ਜਿੱਥੇ ਚਾਹੇ ਉੱਥੇ ਵਰਤ ਲਵੇਗਾ। ਇਸ ਤਰ੍ਹਾਂ ਦੇ ਜ਼ਿਕਰ ਮੇਰੇ ਸਾਹਮਣੇ ਕਾਫੀ ਇਤਿਹਾਸ ਦੇ ਆ ਰਹੇ, ਪਰ ਸਮਾਂ ਸੀਮਤ ਹੈ। ਪਰ ਮੈਂ ਇਹੀ ਗੱਲ ਕਹਿ ਕੇ ਖਿਮਾ ਮੰਗਾਂਗਾ। ਮਲੇਰਕੋਟਲੇ ਦੇ ਰੱਕੜ ਦੇ ਵਿੱਚ 12 ਸਾਲ ਦਾ ਬੱਚਾ ਜਿਸ ਨੂੰ ਇਹ ਗੱਲ ਆਖੀ ਜਾ ਰਹੀ ਹੈ ਕਿ ਤੂੰ ਇਹ ਕਹਿ ਦੇ ਮੈਂ ਰਾਮ ਸਿੰਘ ਦਾ ਸਿੱਖ ਨਹੀਂ ਤੇ ਤੈਨੂੰ ਛੱਡ ਦਿਆਂਗੇ ਹੁਣੇ, ਪਰ ਉੱਥੇ ਮੌਤ ਕਬੂਲ ਕਰ ਲੈਂਦੇ ਨੇ ਉਹ ਲੋਕ, ਪਰ ਆਪਣੇ ਗੁਰੂ ਤੋਂ ਮੁਨਕਰ ਨਹੀਂ ਹੋ ਸਕਦੇ, ਗੁਰੂ ਤੋਂ ਮੂੰਹ ਨਹੀਂ ਫੇਰ ਸਕਦੇ। ਮੌਤ ਨੂੰ ਮਖੌਲਾਂ ਕਰਦੇ ਵੇਖੇ ਜਾਣਗੇ ਪਰ ਆਪਣੇ ਗੁਰੂ ਤੋਂ ਮੂੰਹ ਮੋੜਦੇ ਨਹੀਂ ਤੁਸੀਂ ਉਹਨਾਂ ਨੂੰ ਵੇਖੋਗੇ। ਉੱਥੇ ਉਹ 12 ਸਾਲਾਂ ਦਾ ਛੋਟਾ ਜਿਹਾ ਬਾਲ, ਇਹ ਤੇ ਗੱਲ ਉੱਥੇ ਜਦੋਂ ਆਖਿਆ ਜਾਂਦਾ, ਚੱਕਰਵਰਤੀ ਜੀ ਲਿਖਦੇ ਆਪਣੇ ਮਾਲਵਿੰਦਰ ਦੇ ਵਿੱਚ, ਉਹ ਕਹਿੰਦੇ ਮੇਮ ਆਖਦੀ ਮਾਰਨਾ ਸਾਹਿਬ ਇਸ ਨੂੰ ਤਰਸ ਕਰ ਕੁਝ ਇਸ ਨਾਦਾਨ ਉੱਤੇ ਫਸਿਆ ਇਹ ਅਨਭੋਲ ਅਣਜਾਣ ਐਵੇਂ ਡਿੱਠਾ ਕੁਝ ਨਹੀਂ ਇਸ ਜਹਾਨ ਉੱਤੇ। ਉਹਨੂੰ ਤਰਸ ਆ ਗਿਆ ਕਾਵਨ ਦੀ ਮੇਮ ਨੂੰ ਕਿ ਮੇਰਾ ਵੀ ਇੱਕ ਛੋਟਾ ਜਿਹਾ ਬੱਚਾ ਹੈ ਅਮਰਸਨ, ਉਹਦੇ ਵਰਗਾ ਲੱਗਦਾ ਮਾਸੂਮ ਜਿਹਾ ਬਾਲਕ ਭਲਾ, ਇਸਨੇ ਕੀ ਕੋਈ ਗੁਨਾਹ ਕੀਤਾ ਹੋਵੇਗਾ, ਇਸ ਨੂੰ ਕਿਉਂ ਮਾਰਨ ਲੱਗਾ। ਤੇ ਉਸ ਵੇਲੇ ਉਹਨੇ ਸ਼ਰਤ ਰੱਖੀ ਕਿ ਕਹਿ ਦੇਵੇ ਮੈਂ ਰਾਮ ਸਿੰਘ ਦਾ ਕੁਛ ਨਹੀਂ ਲੱਗਦਾ, ਮੈਂ ਮੇਰਾ ਉਹ ਗੁਰੂ ਨਹੀਂ ਤੇ ਮੈਂ ਉਹਦਾ ਸਿੱਖ ਨਹੀਂ, ਮੈਂ ਇਹਨੂੰ ਹੁਣੇ ਘਰੇ ਜਾਣ ਵਾਸਤੇ ਭੇਜਣ ਵਾਸਤੇ ਤਿਆਰ ਹਾਂ। ਤੇ ਸ਼ਹੀਦੀ ਜਥੇ ਦੇ ਵਿੱਚ ਖਲੋਤੀ ਹੋਈ ਉਹ ਮਾਂ, ਤੇ ਉਸ ਮਾਂ ਨੂੰ ਸੱਚ ਜਾਣਿਓ ਸਭ ਤੋਂ ਨੇੜਲਾ ਤੇ ਮੋਹ ਭਰਿਆ ਪ੍ਰੇਮ ਭਰਿਆ ਰਿਸ਼ਤਾ ਸੰਸਾਰ ਉੱਤੇ ਜੇਕਰ ਇਤਿਹਾਸਕਾਰਾਂ ਨੇ ਜਾਂ ਤੁਸੀਂ ਆਪਣੇ ਆਪ ਵਿੱਚ ਵੇਖ ਕੇ ਸੋਚ ਸਮਝ ਕੇ ਵੇਖ ਲਓ, ਜਿੰਨਾ ਮੋਹ ਭਰਿਆ ਰਿਸ਼ਤਾ ਮਾਂ ਤੇ ਪੁੱਤ ਦਾ ਸੰਸਾਰ ਉੱਤੇ, ਇਹਨੂੰ ਵੱਧ ਕੋਈ ਮੋਹ ਭਰਿਆ ਰਿਸ਼ਤਾ ਨਹੀਂ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਆਮ ਤੁਸੀਂ ਸੁਣੀ ਹੈ, ਮਾਂ ਜਿਹਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਹ ਤੋਂ ਲੈ ਕੇ ਸ਼ਾਹ ਉਧਾਰੀ ਰੱਬ ਵੀ ਸੁਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਜਦੋਂ ਫੁੱਲਾਂ ਨੂੰ ਵਾਤਤੀ ਲੱਗਦੀ, ਫੁੱਲਾਂ ਤੋਂ ਇਸ਼ਾਰਾ ਹੈ ਪੁੱਤਾਂ ਨੂੰ, ਤੇ ਉਦੋਂ ਮਾਂ ਮੁਰਝਾ ਜਾਂਦੀ ਹੈ, ਉਦੋਂ ਮਾਂ ਵਾਲਾ ਜਿਹੜਾ ਬੂਟਾ ਹੈ ਉਹ ਸੁੱਕ ਜਾਂਦਾ ਮੁਰਝਾ ਜਾਂਦਾ, ਪਰ ਆਪਣੇ ਫੁੱਲਾਂ ਨੂੰ ਵਾਹ ਨਹੀਂ ਤੱਤੀ ਲੱਗਣ ਦਿੰਦੀ। ਪਰ ਸੱਚ ਜਾਣਿਓ ਜਦੋਂ ਸਿੱਖੀ ਵਾਲੀ ਭਾਵਨਾ, ਜਿੱਥੇ ਸਿੱਖੀ ਪ੍ਰੇਮ ਵਾਲਾ ਜ਼ਿਕਰ ਹੋਵੇ, ਜਿੱਥੇ ਗੁਰੂ ਤੇ ਪ੍ਰਤੀਤ ਤੇ ਵਿਸ਼ਵਾਸ ਦੀਆਂ ਗੱਲਾਂ ਹੋਣ, ਉੱਥੇ ਮਾਵਾਂ ਨੇ ਆਪਣੇ ਪੁੱਤਰਾਂ ਨਾਲੋਂ ਜ਼ਿਆਦਾ ਜਿਹੜਾ ਸੀ ਪਹਿਲਾ ਦਰਜਾ ਉਹ ਗੁਰੂ ਦੇ ਉਸ ਵਿਸ਼ਵਾਸ ਨੂੰ ਦਿੱਤਾ, ਆਪਣੇ ਗੁਰੂ ਦੀ ਉਸ ਪ੍ਰਤੀਤ ਨੂੰ ਦਿੱਤਾ। ਉੱਥੇ ਇਹ ਮਾਂ ਇਹ ਗੱਲ ਆਖਦੀ ਏ ਤੇ ਜੇ ਮੇਰੇ ਸ਼ੀਰ ਨੂੰ ਸਫਲ ਕਰਨਾ ਏ ਤੇ ਇਸ ਸੰਸਾਰ ਤੋਂ ਉੱਜਲ ਮੁੱਖ ਹੋ ਕੇ ਜਾਵੀ। ਉਹ ਕਹਿੰਦੇ ਕਿਆ ਮਾਤਾ ਨੇ ਸੀਸ ਪਲੋਸ ਕੇ ਤੇ ਵੇਖ ਮੌਤ ਨਾ ਚਿੱਤ ਡੁਲਾਈ ਬੱਚਾ, ਪੁੱਤ ਛੀਣੀ ਦਾ ਬਣ ਮੈਦਾਨ ਗੱਜੀ ਤੇ ਮੇਰੇ ਸ਼ੀਰ ਨੂੰ ਲਾਜ ਨਾ ਲਾਈ ਬੱਚਾ, ਤੇ ਪੁੱਤਰ ਮਰਦਾਂ ਦੇ ਪਰਬਤ ਨੂੰ ਲਾਉਣ ਮੱਥਾ, ਤੇ ਉੱਜਲ ਮੁੱਖ ਦਰਗਾਹ ਵਿੱਚ ਜਾਈ ਬੱਚਾ, ਤੂੰ ਅਜੀਤ ਜੁਝਾਰ ਦਾ ਵੀਰ ਛੋਟਾ, ਨੌਵੇਂ ਗੁਰੂ ਨੂੰ ਰਿਦੇ ਵਸਾਈ ਬੱਚਾ, ਚੀਨੀ ਵਾਲੇ ਦਾ ਲਾਲ ਨਿਰਵੈਰ ਹੈ ਤੂੰ ਜਿੰਦ ਵਤਨ ਤੋਂ ਘੋਲ ਕਮਾਈ ਬੱਚਾ। ਉੱਥੇ ਉਹ ਮਾਂ ਜਿਹੜੀ ਸਿੱਖਿਆ ਦੇਣ ਵਾਲੀ ਉਹ ਇਹ ਗੱਲ ਕਹਿੰਦੀ ਪੁੱਤਰਾ ਕਿਤੇ ਡੋਲ ਨਾ ਜਾਈ, ਜਦੋਂ ਉੱਥੇ ਮੇਮ ਇਹ ਗੱਲ ਕਹਿੰਦੀ ਪਈ ਸੀ ਕਾਵਨ ਨੂੰ ਉਸ ਬੱਚੇ ਬਾਰੇ, ਉਹਨੂੰ ਬੁਲਾਇਆ ਗਿਆ, ਦੌੜ ਕੇ ਜਥੇ ਚ ਖਲੋਤੀ ਖੇਮ ਕੌਰ ਲਾਗੇ ਜਾ ਕੇ ਆਪਣੇ ਪੁੱਤ ਦੇ ਕੰਨ ਵਿੱਚ ਇਹ ਗੱਲ ਕਹਿੰਦੀ ਹੈ ਕਿ ਕਿਤੇ ਧਰਮੋਂ ਨਾ ਡੋਲ ਜਾਏ, ਛੋਟਾ ਬੱਚਾ ਕਿਤੇ ਲਾਲਚ ਨਾ ਦੇ ਦੇਣ। ਉੱਥੇ ਮਾਂ ਨੂੰ ਫਿਕਰ ਹੈ ਕਿ ਮੇਰੇ ਦੁੱਧ ਨੂੰ ਜਿਹੜੀ ਹੈ ਉਹ ਲਾਜ ਨਾ ਲੱਗ ਜਾਵੇ, ਮੇਰੇ ਸ਼ੀਰ ਨੂੰ ਲਾਜ ਨਾ ਲਾ ਦੇਵੀ, ਕਿਤੇ ਕਿਤੇ ਮੈਂ ਆਪਣਾ ਸਿਰ ਨਾ ਨੀਵਾਂ ਕਰ ਦੇਵਾਂ, ਕਿਉਂਕਿ ਉਸ ਤੋਂ ਪਹਿਲਾਂ ਉਸੇ ਮੈਦਾਨੇ ਜੰਗ ਦੇ ਵਿੱਚ, ਉਸੇ ਰੱਕੜ ਦੇ ਵਿੱਚ ਦੋ ਵੱਡੇ ਪੁੱਤ ਉਸ ਮਾਂ ਦੇ ਸ਼ਹੀਦ ਹੋ ਗਏ ਨੇ। ਉਹ ਤੋਂ ਇੱਕ ਦਿਨ ਪਹਿਲਾਂ ਲੜਾਈ ਵਿੱਚ ਲੜਦਿਆਂ ਉਸ ਮਾਂ ਦਾ ਪਤੀ ਸ਼ਹੀਦ ਹੋ ਗਿਆ। ਜਦੋਂ ਤੀਸਰੇ ਪੁੱਤ ਦੀ ਵਾਰੀ ਆਈ ਤੇ ਇੰਨਾ ਵੱਡਾ ਕਲੇਜਾ ਹੈ ਉਸ ਮਾਂ ਦਾ, ਇਹ ਗੱਲ ਆਖਦੀ ਹੈ ਕਿ ਇਹ ਵੀ ਦੇਸ਼ ਕੌਮ ਤੋਂ ਸ਼ਹਾਦਤ ਪ੍ਰਾਪਤ ਕਰ ਲਵੇ, ਪਰ ਮੌਤ ਜਾਂ ਕਿਸੇ ਲਾਲਚ ਕਰਕੇ ਇਹ ਉਸ ਸ਼ਹਾਦਤ ਤੋਂ ਦੂਰ ਨਾ ਰਹਿ ਜਾਵੇ। ਤੇ ਪਰ ਉਹਨਾਂ ਮਾਵਾਂ ਦੇ ਪੁੱਤ ਸੱਚਮੁੱਚ ਇਸ ਤਰ੍ਹਾਂ ਦਾ ਇਤਿਹਾਸ ਸਿਰਜ ਦਿੰਦੇ ਨੇ, ਜਿੱਥੇ ਅਸੀਂ ਵੀ ਜਾ ਕੇ ਨਮਸਕਾਰ ਕਰਦੇ ਹਾਂ। ਤੇ ਉਸ ਛੋਟੇ ਜਿਹੇ ਬਾਲ ਦੇ ਸ਼ਬਦ ਸਨ, ਜਿਹਨਾਂ ਸ਼ਬਦਾਂ ਵੱਲ ਧਿਆਨ ਦਿਵਾਉਣਾ ਮੈਂ ਤੁਹਾਡਾ। ਕਥਾ ਤੁਸੀਂ ਕਈ ਵਾਰੀ ਸਰਵਣ ਕੀਤੀ ਹੈ, ਮੇਰਾ ਮੰਤਵ ਇਹ ਨਹੀਂ ਤੁਹਾਨੂੰ ਕਹਾਣੀ ਦੱਸਣਾ, ਇਤਿਹਾਸ ਦੱਸਣਾ, ਮੇਰਾ ਮੰਤਵ ਹੈ ਤੁਹਾਡਾ ਉਹਨਾਂ ਦੀ ਭਾਵਨਾ ਵੱਲ ਕਿ ਉੱਥੇ ਸ਼ਬਦ ਕਵੀ ਜੀਵਨ ਸਿੰਘ ਦੇ ਸ਼ਬਦ ਨੇ। ਉਹ ਕਹਿੰਦਾ, ਬਿਸ਼ਨ ਸਿੰਘ ਨੇ ਮੋੜ ਜਵਾਬ ਦਿੱਤਾ, ਮੈਨੂੰ ਪਰਖ ਕਸਵੱਟੀ ਤੇ ਲਾ ਵੇਖੋ। ਇੱਕ ਕਵੀ ਦੀ ਕਲਪਨਾ ਹੈ, ਉਸ ਕਲਪਨਾ ਦੇ ਵਿੱਚ ਉਸ ਸਿੱਖ ਦੀ ਪ੍ਰਤੀਤ ਝਲਕਦੀ ਹੈ ਕਿ ਇੱਕ ਆਪਣੇ ਗੁਰੂ ਤੇ ਵਿਸ਼ਵਾਸ ਸਿੱਖ ਦਾ ਹੁੰਦਾ ਕਿਵੇਂ ਦਾ। ਕਹਿੰਦਾ, ਬਿਸ਼ਨ ਸਿੰਘ ਨੇ ਮੋੜ ਜਵਾਬ ਦਿੱਤਾ, ਮੈਨੂੰ ਪਰਖ ਕਸਵੱਟੀ ਤੇ ਲਾ ਵੇਖੋ, ਸਿੱਖਾਂ ਵਾਂਗ ਅੰਗਿਆਰ ਦੇ ਲਾਲ ਕਰਕੇ ਮੇਰੇ ਬਦਨ ਦੇ ਵਿੱਚ ਤਸਾ ਵੇਖੋ। ਇਸ ਤਰ੍ਹਾਂ ਦੀਆਂ ਜਿਹੜੀਆਂ ਕਸ਼ਟ ਨੇ ਉਹਨਾਂ ਦਾ ਜ਼ਿਕਰ ਕਰਦਾ ਪਿਆ ਕਵੀ ਜੀਵਨ ਸਿੰਘ, ਕਿ ਸਿੱਖਾਂ ਵਾਂਗ ਅੰਗਿਆਰ ਦੇ ਲਾਲ ਕਰਕੇ ਮੇਰੇ ਬਦਨ ਦੇ ਵਿੱਚ ਤਸਾ ਵੇਖੋ, ਸੁੱਟ ਦਿਓ ਹਿਮਾਲਾ ਦੀਆਂ ਚੋਟੀਆਂ ਤੋਂ, ਮੈਨੂੰ ਸੂਲੀ ਦੇ ਉੱਤੇ ਚੜਾ ਵੇਖੋ, ਮੇਰਾ ਸਿਦਕ ਅਡੋਲ। ਮੈਂ ਸਿਦਕ ਦੀ ਗੱਲ ਕਰਦਾ ਪਿਆ ਇੱਕ ਘੰਟੇ ਤੋਂ, ਮੇਰਾ ਸਿਦਕ ਅਡੋਲ ਨਹੀਂ ਡੋਲ ਸਕਦਾ, ਤੂੰਬੇ ਤੋਪ ਦੇ ਨਾਲ ਉਡਾ ਵੇਖੋ, ਜਤੀ ਜਤ ਛੱਡੇ ਸਤੀ ਸਤ ਛੱਡੇ, ਤਮੋ ਗੁਣ ਅੰਦਰ ਵਿਸ਼ਨੂੰ ਆ ਸਕਦਾ, ਉਹ ਜੀਵਨ ਹੋਣ ਅਨਹੋਣੀਆਂ ਸਭ ਗੱਲਾਂ, ਤੇ ਬਿਸ਼ਨ ਸਿੰਘ ਨਹੀਂ ਧਰਮ ਡੁਲਾ ਸਕਦਾ। ਇਹ ਹੈ ਉਹਨਾਂ ਲੋਕਾਂ ਦੀ, ਉਹਨਾਂ ਮਰਜੀਵੜਿਆਂ ਦੀ ਮਾਨਸਿਕ ਭਾਵਨਾ, ਉਹਨਾਂ ਦੀ ਮਾਨਸਿਕਤਾ ਕਿੱਥੋਂ ਤੱਕ ਖਲੋਤੀ ਏ, ਉਹਨਾਂ ਦਾ ਦਿਲ ਕਿੱਥੋਂ ਤੱਕ ਖਲੋਤਾ। ਸਰੀਰ ਬੰਦਿਆਂ ਦੇ ਇੱਕੋ ਜਿਹੇ ਹੁੰਦੇ ਨੇ, ਸਰੀਰਾਂ ਕੋ ਵਿੱਚ ਕੋਈ ਫਰਕ ਨਹੀਂ ਹੁੰਦਾ, ਦੋ ਹੱਥ ਦੋ ਪੈਰ ਦੋ ਲੱਤਾਂ, ਇੱਕੋ ਜਿਹਾ ਸਿਰ ਤੇ ਇੱਕੋ ਜਿਹੇ ਸਰੀਰ ਹੁੰਦੇ ਨੇ, ਪਰ ਜਿੱਥੇ ਗੱਲ ਦਾ ਫਰਕ ਪੈਂਦਾ ਹੈ ਉੱਥੇ ਪੈਂਦਾ ਮਨ ਦਾ ਫਰਕ। ਉਹਨਾਂ ਦੇ ਮਨ ਕਿੰਨੇ ਕੁ ਤਕੜੇ ਹੋ ਗਏ ਕਿ ਉਹ ਇੰਨੀ ਛੋਟੀ ਅਵਸਥਾ ਦੇ ਵਿੱਚ ਵੀ ਆਪਣੇ ਦੇਸ਼ ਕੌਮ ਤੋਂ ਕੁਰਬਾਨ ਹੋਣ ਵਾਸਤੇ ਤਿਆਰ ਸਨ। ਸ਼ਾਇਦ ਹੋ ਸਕਦਾ ਕਿ ਬਿਸ਼ਨ ਸਿੰਘ ਨੂੰ ਇਹ ਨਹੀਂ ਸੀ ਪਤਾ ਕਿ ਦੇਸ਼ ਕੀ ਹੁੰਦਾ ਹੈ ਤੇ ਇਹ ਅੰਗਰੇਜ਼ ਕੌਣ ਨੇ, ਇਹ ਇੱਥੇ ਕਿਉਂ ਆਏ ਨੇ, ਪਰ ਉਹਨੂੰ ਇਸ ਗੱਲ ਦਾ ਜ਼ਰੂਰ ਪਤਾ ਸੀ ਕਿ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਹਾਂ। ਤੇ ਮੈਨੂੰ ਇਹ ਗੱਲ ਆਖੀ ਜਾ ਰਹੀ ਹੈ ਕਿ ਤੂੰ ਗੁਰੂ ਰਾਮ ਸਿੰਘ ਦਾ ਖਹਿੜਾ ਛੱਡ ਦੇ, ਉਸ ਨੂੰ ਕਹਿ ਦੇ ਕਿ ਉਹ ਮੇਰਾ ਕੁਛ ਨਹੀਂ ਲੱਗਦਾ, ਮੈਂ ਰਾਮ ਸਿੰਘ ਦਾ ਸਿੱਖ ਨਹੀਂ, ਤੇ ਤੈਨੂੰ ਛੱਡ ਦਿਆਂਗੇ। ਤੇ ਉਸ ਨੂੰ ਕੇਵਲ ਇਸੇ ਗੱਲ ਤੇ ਗੁੱਸਾ ਆਇਆ ਕਿ ਇਹ ਮੈਨੂੰ ਗੁਰੂ ਰਾਮ ਸਿੰਘ ਨਾਲੋਂ ਤੋੜਦੇ ਪਏ ਨੇ। ਸਿਰਫ ਭਾਵਨਾ ਹੈ ਗੁਰੂ ਦੇ ਪ੍ਰੇਮ ਦੀ, ਗੁਰੂ ਤੇ ਪ੍ਰਤੀਤ ਦੀ, ਕਿ ਮੇਰਾ ਸਿਦਕ ਅਡੋਲ ਨਹੀਂ ਡੋਲ ਸਕਦਾ, ਭਾਵੇਂ ਤੂੰਬੇ ਤੋਪ ਦੇ ਨਾਲ ਉਡਾ ਵੇਖੋ। ਤੇ ਜਿਨ੍ਹਾਂ ਲੋਕਾਂ ਦਾ ਸੱਚਮੁੱਚ ਇਹੋ ਜਿਹਾ ਸਿਦਕ ਤੇ ਇਹੋ ਜਿਹਾ ਵਿਸ਼ਵਾਸ, ਇਹੋ ਜਿਹੀ ਪ੍ਰਤੀਤ, ਇਹੋ ਜਿਹਾ ਯਕੀਨ ਆਪਣੇ ਗੁਰੂ ਤੇ ਹੁੰਦਾ, ਉਹਨਾਂ ਵਾਸਤੇ ਗੁਰੂ ਸਾਹਿਬ ਇਹ ਸ਼ਬਦ ਲਿਖਦੇ ਨੇ, ਜੱਗ ਜਨਮ ਮਰਨ ਭਗਾ ਇਹ ਆਈ ਹੀ ਹੈ ਪ੍ਰਤੀਤ, ਤੇ ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਤਿੰਨ ਕੋ ਪਦਵੀ ਉੱਚ ਪਈ। ਉਹਨਾਂ ਨੂੰ ਉੱਚੀ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸਮਾਂ ਸਮਾਪਤ ਹੈ, ਮੈਂ ਇੰਨੀਆਂ ਕਰਜ਼ਾ ਕਰਦਾ ਖਿਮਾ ਦਾ ਜਾਚਕਾਂ, ਸਤਿ ਸ੍ਰੀ ਅਕਾਲ।